ने फोन करके अपॉइंटमेंट बना लो 416-579-4111 यूनिट नंबर 218 1300 स्टील्स एवेन्यू ईस्ट ब्रैम्पटन स्टील से टॉमकन का इंटरसेक्शन है एना कोलो सेम दे पीसीआर टेस्ट रिजल्ट देने की भी फैसिलिटी है 416-579-4111 416-579-4111 SW COVID-19 सेंटर।
मम्मी वाओ कितना स्वाद पनीर बनाया पक्का ओही है ना है जेड़ा रेडियो ते बोलदे हुंदे आ
ओ नहीं पुत्तर इस बारी मैं हैप्पी डेरी पनीर लेके आई हां विद सेम इंग्रेडिएंट्स
ए ता खान विच उस तो भी ज्यादा स्वाद आ
बिल्कुल सही किया आज तो बाद अपने घर विच हैप्पी डेरी पनीर ही आवेगा विद प्योर एंड रियल इंग्रेडिएंट्स
हैप्पी डेरी पनीर जो है प्योर बेटर एंड हैप्पीयर अवेलेबल एट ऑल लीडिंग ग्रोसरी स्टोर्स
मैं जरा टायर्स दे घर जाके आया
कितना दे घर
टायर्स दे घर मेरा मतलब हाउस ऑफ टायर्स
ओह अच्छा हाउस ऑफ टायर्स
अपना ट्रक हाउस ऑफ टायर्स तो लेंदे टायर्स करके ही इतना बढ़िया चलता है एक तो एक ब्रांड्स इथे अवेलेबल है मिशलिन होवे या गुडरिज कोई भी ब्रांड होवे टायर इंस्टॉलेशन रोड सर्विस किसी भी किस्म का ट्रक होवे किसी भी किस्म की सर्विस होवे हाउस ऑफ टायर्स सब कुछ मुहैया करवांदा है बढ़िया कीमतां बेस्ट डील्स आफ्टर आवर्स सर्विस भी प्रोवाइड करदे ने मिठू भाजी नूं हुणे कॉल करो 905-612-1110 1110 ते 2611 ड्री रोड मिसिसागा
हाउस ऑफ टायर्स
सबना मरना आया
ए तलख हकीकत है पर सबना दी जिंदगी दा अंत यही है इस अंतले समय दी रस्मां नूं ब्रैम्पटन क्रीमेटोरियन एंड विजिटेशन सेंटर वालों पूरे सत्कार अते मर्यादा नाल निभाउण दे नाल नाल हुण टोरांटो दे ईस्ट वाले पासे दीआं कम्युनिटीज़ लई 384 फिनली एवेन्यू ते एजेक्स क्रीमेटोरियन एंड विजिटेशन सेंटर दीआं सेवावां अवेलेबल ने इस सेंटर विच भी अंतम यात्रा दीआं सारीआं रस्मां इक्को ही छत थले कीतीआं जांदीआं ने वधेरे जानकारी लई वैबसाइट है www.acbc.info टेलीफोन 289-372-3300 जयेंद्र जी सिंह बल नूं 416-666-6655 ते कॉल कीता जा सके
यू आर लिसनिंग टू WTOR 770 AM यंगस्टाउन टोरंटो
पब्लिक अनाउंसमेंट ऑन January 25, 2021 विराज ब्रॉडकास्टिंग कॉर्पोरेशन द लाइसेंसी ऑफ WTOR AM 770KHZ, Youngstown, New York, filed an application with the Federal Communications Commission for license renewal. Members of the public wishing to view this application or obtain information about how to file comments and petitions on the application can visit publicfiles.fcc.gov and search in WTOR AM Public File. Thank you.
खुशियों पर लिमिट और फन की स्पीड अगर कम हो तो सब कुछ है बोरिंग और ऐसा ही है कुछ आपके इंटरनेट के साथ मगर अब ना लिमिट की फिकर और ना ही स्पीड का गम buzzmax.ca के साथ जी हाँ हाई स्पीड अनलिमिटेड इंटरनेट या होम फोन के साथ बंडल ऑफर के मजे उड़ाइए वो भी अनबिलीवेबल प्राइस में नो कॉन्ट्रैक्ट नो क्रेडिट चेक यानी मैक्स स्पीड अनलिमिटेड फन के साथ फॉर डिटेल्स लॉग ऑन टू buzzmax.ca और कॉल 416-800-0900
For business owners and Canadians who continue to struggle, there are targeted financial support programs available now. Visit canada.ca/coronavirus to learn more. A message from the Government of Canada.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit SouthAsianDaily.com.
South Asian Pulse.
Welcome to Group Pulse. Today, Sarah and Ekbar Fair, बहुत बहुत स्वागत हैगा और सौरभ रतन जी भी साडे नाल जुड़ गए ने साडे प्रोग्राम दे सिस्टम मेन स्पॉन्सर लेकिन इस तो पहले कि असी अगे वधीए असी तुहानू कुछ फिर जरूर दस दईए कि लगातार तुहानू असी अपडेट कर रहे हैगे आ धर्मवीर गांधी हुणा ने नवजोत सिंह सिद्धू दे हक दे विच उह चुनावी प्रचार करनगे इह बड़ा ऐलान जिहड़ा उह उहनां ने कीता हैगा उधर सिमरजीत बैंस नूं इक हफ्ते तक उहनां दी जिहड़ी गिरफ्तारी हैगी आ उहदे विच फिलहाल राहत मिल गई हैगी सुप्रीम कोर्ट ने इह रोक जिहड़ी लगा दित्ती है ਬਾਕੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਵੀ ਇੱਕ ਹਫ਼ਤੇ ਤੱਕ ਜਿਹੜਾ ਜਵਾਬ ਇਸ ਮਾਮਲੇ ਦੇ ਵਿੱਚ ਮੰਗਿਆ ਹੈਗਾ। ਦੂਸਰਾ ਅਸੀਂ ਦੱਸ ਦਈਏ ਕਿ ਕਾਫੀ ਹੋਰ ਡਿਵੈਲਪਮੈਂਟ ਜਿਹੜੀਆਂ ਹੋ ਰਹੀਆਂ ਨੇ ਉਹ ਅੱਗੇ ਚੱਲ ਕੇ ਤੁਹਾਨੂੰ ਨਾਲ ਸਾਂਝੀਆਂ ਕਰਾਂਗੇ, ਲੇਕਿਨ ਇਸ ਤੋਂ ਪਹਿਲਾਂ ਅੱਗੇ ਵਧੀਏ ਸੌਰਭ ਜੀ ਵੇਟ ਕਰ ਰਹੇ ਨੇ। ਜੀ ਸੌਰਭ ਰਤਨ ਜੀ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ?
ਹਾਂਜੀ ਜਗਦੀਪ ਜੀ, ਗੁੱਡ ਮਾਰਨਿੰਗ ਟੂ ਯੂ ਸਰ ਐਂਡ ਆਲ ਦ ਲਿਸਨਰਸ।
ਗੁੱਡ ਮਾਰਨਿੰਗ ਸਰ, ਔਰ ਅੱਜ ਕਿਸ ਮੁੱਦੇ ਦੇ ਉੱਤੇ ਗੱਲ ਕਰ ਰਹੇ ਹੋ ਉਹ ਵੀ ਦੱਸੋ, ਔਰ ਪਹਿਲਾਂ ਆਪਣਾ ਫੋਨ ਨੰਬਰ ਔਰ ਫਿਰ ਡਿਸਕਸ਼ਨ ਸ਼ੁਰੂ ਕਰੋ ਜੀ।
ਡੈਫੀਨੇਟਲੀ ਯੁਧਵੀਰ ਜੀ, ਮੇਰਾ ਡਾਇਰੈਕਟ ਨੰਬਰ ਹੈਗਾ ਜੀ 416-833-8533, 416-833-8533, 416-833-8533, ਔਰ ਮੈਂ ਰਿਪ੍ਰੈਜੈਂਟ ਕਰਦਾ ਲਾਈਫ ਕੇਅਰ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ। ਸਾਡੀ ਇਹ ਬ੍ਰੋਕਰੇਜ ਫਰਮ ਹੈ, ਓਵਰ 100 ਐਡਵਾਈਜ਼ਰ ਸਾਡੇ ਨਾਲ ਕੰਮ ਕਰ ਰਹੇ ਹੈਗੇ ਨੇ। ਵੀ ਹੈਵ ਡਾਇਰੈਕਟ ਕੰਟਰੈਕਟ ਫਰਮ ਇੰਸ਼ੋਰੈਂਸ ਕੰਪਨੀਜ਼ ਲਾਈਕ ਇੰਡਸਟਰੀਅਲ ਅਲਾਇੰਸ, ਤੇਜਾ ਡੈਨ, ਔਨ ਦਾ ਟਰੈਵਲ ਸਾਈਡ ਆਲਸੋ, ਔਨ ਦਾ ਮੇਨ ਸਟ੍ਰੀਮ ਇੰਸ਼ੋਰੈਂਸ। ਸੋ ਵੀ ਡੀਲ ਇਨ ਮਿਊਚੁਅਲ ਫੰਡ, ਸੈਗ ਫੰਡ, ਸੋ ਵੀ ਡੀਲ ਬੇਸਿਕਲੀ ਆਲ ਅਕਰੋਸ ਦਾ ਬੋਰਡ ਵੈਨ ਇਟ ਕਮਸ ਟੂ ਪਲੈਨਿੰਗ, ਚਾਹੇ ਉਹ ਕਾਰਪੋਰੇਟ ਟੈਕਸਿਸ ਨੇ, ਇਨਵੈਸਟਮੈਂਟਸ ਨੇ, ਰਿਟਾਇਰਮੈਂਟ ਹੈ, ਔਰ ਯੁਧਵੀ ਜੀ ਇੱਕ ਫੁੱਲੀ ਡਾਇਵਰਸੀਫਾਈਡ ਸਾਡੀ ਜਿਹੜੀ ਫਰਮ ਹੈਗੀ ਹੈ, ਐਂਡ ਵੀ ਆਰ ਲੋਕੇਟਡ ਇਨ ਬ੍ਰੈਂਪਟਨ, ਔਰ ਕੋਸ਼ਿਸ਼ ਕਰਦੇ ਹਾਂ ਕਿ ਇੱਕ ਅੱਛਾ ਕੰਮ ਔਰ ਇੱਕ ਅੱਛੀ ਜਿਹੜੀ ਸਰਵਿਸ ਹੈਗੀ ਹੈ ਉਹ ਆਪਣੇ ਕਲਾਇੰਟਸ ਨੂੰ ਦੇ ਸਕੀਏ। ਔਰ ਯੁਧਵੀ ਜੀ, ਅੱਜ ਦਾ ਜਿਹੜਾ ਸਮਾਂ ਹੈ, ਜਾਂ ਮੈਂ ਕਹੂੰਗਾ ਕਿ ਇੱਕ ਐਡਵਾਈਜ਼ਰੀ ਜਿਹੜੀ ਹੈਗੀ ਅੱਜ ਦੀ, ਉਹ ਹੁਣ ਇੱਕ ਕੰਕਲੂਸਿਵ ਅਪਰੋਚ ਵੱਲ ਨੂੰ ਵੱਧਦੀ ਜਾ ਰਹੀ ਹੈ। ਮੀਨ ਗੋਨ ਆਰ ਦਾ ਡੇਜ਼ ਵੈਨ ਦੇ ਵਰ ਓਨਲੀ ਅ ਸੇਲਸਮੈਨ ਅਪਰੋਚ, ਬਾਇੰਗ ਪ੍ਰੋਡਕਟਸ ਆਰ ਆਰ ਐਸ ਪੀਜ਼, ਡੀ ਐਫ ਐਸ ਏ ਹੇਅਰ ਐਂਡ ਦੇਅਰ। ਹਾਂ, ਪਰ ਇਹ ਹੈਗਾ ਕਿ ਹੁਣ ਇੱਕ ਫਾਈਨੈਂਸ਼ੀਅਲ ਪਲੈਨਰ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਦਾ ਰੋਲ ਇੱਕ ਇੰਡੀਵਿਜੁਅਲ ਦੀ ਜਾਂ ਇੱਕ ਕਾਰਪੋਰੇਸ਼ਨ ਹੋਲਡਰ ਦੀ ਲਾਈਫ ਦੇ ਵਿੱਚ ਹੁਣ ਬਹੁਤ ਪ੍ਰਪੱਕ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਵਧਿਆ, ਔਰ ਆਉਣ ਵਾਲੇ ਦਿਨਾਂ 'ਚ ਵਧੇਗਾ। ਸੋ ਦੇਰ ਵਿਲ ਬੀ ਫਿਊ ਸੇਲਸਮੈਨਸ਼ਿਪ ਅਪਰੋਚ, ਦੇਰ ਵਿਲ ਬੀ ਲੋਟ ਆਫ ਪਲੈਨਿੰਗ ਅਪਰੋਚ। ਉਹਦਾ ਕਾਰਨ ਮੈਂ ਦੋ ਦੱਸਦਾ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਇੱਕ ਚੰਗਾ ਫਾਈਨੈਂਸ਼ੀਅਲ ਪਲੈਨਰ ਤੁਹਾਡੇ ਲਈ ਕਰ ਸਕਦਾ। ਤਕਰੀਬਨ 50 ਡਿਫਰੈਂਟ ਕੰਮ ਨੇ ਜਿਹੜੇ ਮੈਂ ਏਅਰ ਤੇ ਬੋਲ ਸਕਦਾ, ਬਟ ਆਈ ਵਾਂਟ ਟੇਕ ਦੈਟ ਟਾਈਮ। ਬਟ ਇਹ ਹੈ ਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤਕਰੀਬਨ ਉਹਨਾਂ ਸਾਰੇ ਚੀਜ਼ਾਂ ਦੇ ਉੱਪਰ ਟੱਚ ਬੇਸ ਕਰਾਂ। ਔਰ ਜਿਵੇਂ ਛੋਟੀ ਛੋਟੀ ਐਗਜ਼ਾਮਪਲ ਹੈ, ਲੋਟ ਆਫ ਪੀਪਲ ਆਸਕ ਮੀ, ਹੁਣ ਤੁਹਾਡੀ ਕਾਰਪੋਰੇਸ਼ਨ ਹੈ, ਤੁਸੀਂ ਸਕਸੈਸਫੁਲ ਪ੍ਰੋਫੈਸ਼ਨਲ ਹੈਗੇ ਹੋ, ਠੀਕ ਹੈ, ਔਰ ਹੁਣ ਤੁਸੀਂ ਆਪਣੀ ਇੱਕ ਜਿਹੜੀ ਹੈਗੀ ਹੈ ਪ੍ਰੈਕਟਿਸ ਓਪਨ ਕੀਤੀ ਹੈ, ਵੈਟਨੇਰੀਅਨ ਹੋ ਜਾਂ ਡੈਂਟਿਸਟ ਹੋ, ਵਟ ਯੂ ਕੈਨ ਡੂ। ਹੁਣ ਤੁਹਾਡੀ ਕਾਰਪੋਰੇਸ਼ਨ 'ਚ ਰਿਟੇਨਡ ਅਰਨਿੰਗ ਕਾਫੀ ਆ ਰਹੀ ਹੈ, ਸੋ ਯੂ ਪੁੱਟ ਇਟ ਇਨ ਯੂਅਰ ਹੋਲਡਿੰਗ ਕੰਪਨੀ। ਹੁਣ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੀ ਇਨਵੈਸਟਮੈਂਟ ਲਾਈਫ, ਤੁਹਾਡਾ ਐਗਜ਼ਿਸਟਿੰਗ ਘਰ ਹੈ ਉਹਨੂੰ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਬਣਾ ਦਿੱਤਾ, ਨਈ ਪ੍ਰੋਪਰਟੀ ਬਾਏ ਕਰ ਲਈ, ਯੂ ਵਾਂਟ ਟੂ ਪੇ ਆਫ ਯੂਅਰ ਜਿਹੜਾ ਹੈਗਾ ਡੈਟ ਅਰਲੀ, ਉਹ ਕਿਵੇਂ ਕਰ ਸਕਦੇ ਹੋ? ਦੇਖੋ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜੇ ਤੁਹਾਡਾ ਘਰ ਹੈ ਉਹ ਤੁਹਾਡਾ, ਫੋਰ ਐਗਜ਼ਾਮਪਲ, ਟੈਕਸ ਡਿਡਕਟੇਬਲ ਤੁਹਾਨੂੰ ਇੱਕ ਜਿਹੜੀ ਹੈਗੀ ਆਪਸ਼ਨ ਨਹੀਂ ਦਿੰਦਾ ਇਨ ਟਰਮਸ ਆਫ ਯੂਅਰ ਲੋਨਸ। ਤੁਹਾਡੀ ਇਨਵੈਸਟਮੈਂਟ ਪ੍ਰੋਪਰਟੀਜ਼, ਬਿਜ਼ਨਸ ਲੋਨ, ਇਹ ਤੁਹਾਨੂੰ ਟੈਕਸ ਡਿਡਕਟੇਬਲ ਦਿੰਦੇ ਨੇ। ਸੋ ਇਫ ਯੂ ਆਰ ਬਾਇੰਗ ਯੂਰ ਰੀਅਲ ਅਸਟੇਟ ਥਰੂ ਅ ਹੋਲਡਿੰਗ ਕੰਪਨੀ ਵਿਦ ਰੀਅਲ ਅਸਟੇਟ ਕਾਰਪੋਰੇਸ਼ਨ, ਰਿਟੇਨਡ ਅਰਨਿੰਗ ਵਿਚ ਆਰ ਕਮਿੰਗ ਇਨ ਦਾ ਕਾਰਪੋਰੇਸ਼ਨ ਕੈਨ ਹੈਲਪ ਪੇ ਆਫ ਦਾ ਡੈਟ ਅਰਲੀ। ਲੇਕਿਨ ਦੂਸਰੇ ਪਾਸੇ ਇਹ ਹੈ ਕਿ ਇਫ ਯੂ ਹੈਵ ਆਲਰੇਡੀ ਪੇਡ ਆਫ ਯੂਅਰ ਜਿਹੜਾ ਹੈਗਾ ਪ੍ਰੋਪਰਟੀਜ਼, ਬਟ ਯੂ ਆਰ ਸਟਿਲ ਕੈਰਿੰਗ ਡੈਟ ਔਨ ਯੂਅਰ ਪ੍ਰਿੰਸੀਪਲ ਰੈਜੀਡੈਂਸ ਪ੍ਰਾਇਮਰੀ ਹੋਮ, ਦੈਟ ਇਜ਼ ਈਵਨ ਵਰਸ। ਕਾਰਨ ਇਹਦਾ ਇਹ ਹੈਗਾ ਕਿ ਰਾਦਰ ਦ ਹੋਮ ਸ਼ੁੱਡ ਬੀ ਡੈਟ ਫਰੀ ਐਂਡ ਆਲ ਦਾ ਡੈਟ ਸ਼ੁੱਡ ਬੀ ਲਾਈਂਗ ਔਨ ਦਾ ਇਨਵੈਸਟਮੈਂਟ ਪ੍ਰੋਪਰਟੀਜ਼, ਕਾਰਨ ਕਿ ਉਹਦੇ ਵਿੱਚ ਤੁਹਾਡੀ ਟੈਕਸ ਡਿਡਕਟੇਬਿਲਿਟੀ ਕ੍ਰੀਏਟ ਹੋ ਗਈ। ਸੋ ਇਸ ਕਰਕੇ ਈਵਨ ਯੂ ਕੈਨ ਹੈਵ ਐਨ ਐਗਰੀਮੈਂਟ ਵੇਅਰ ਇਨ ਯੂ ਕੈਨ ਯੂਜ਼ ਦ ਪ੍ਰਾਇਮਰੀ ਰੈਜੀਡੈਂਸ ਮਨੀ ਇਨ ਦਾ ਬਿਜ਼ਨਸ ਔਰ ਕ੍ਰੀਏਟਿੰਗ ਮੋਰ ਇਨਵੈਸਟੇਬਲ ਐਸੈਟਸ। ਸੋ ਕਈ ਵਾਰੀ ਲੋਕ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ, ਐਂਡ 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 ਇਹਦੇ ਲਈ ਸਟੇਟ ਫਰੀਜ਼ ਇੱਕ ਬੜਾ ਅੱਛਾ ਮੈਕਨਿਜ਼ਮ। ਲੋਟ ਆਫ ਪੀਪਲ ਡੋਂਟ ਨੋ ਕਿ ਇੰਡੀਵਿਜੁਅਲ ਲੈਵਲ ਤੇ ਸਟੇਟ ਫਰੀਜ਼ ਦਾ ਮਤਲਬ ਇਹ ਹੈ ਕਿ ਆਪਣੀ ਓਨਰਸ਼ਿਪ ਨੂੰ ਅੱਜ ਐਕੁਟੀ ਪੋਰਸ਼ਨ ਤੋਂ ਹਟਾ ਕੇ ਪ੍ਰੈਫਰਡ ਪੋਰਸ਼ਨ 'ਚ ਲੈ ਜਾਣਾ, ਮੀਨਸ ਕਿ ਟੈਕਸ ਲਾਇਬਿਲਿਟੀ ਦਾ ਜਿਹੜਾ ਭਾਰ ਹੈ ਉਹ ਨੈਕਸਟ ਜਨਰੇਸ਼ਨ ਨੂੰ ਪਾਸ ਕਰ ਦੇਣਾ, ਔਰ ਤੁਹਾਡੀ ਟੈਕਸ ਲਾਇਬਿਲਿਟੀ ਜਿਹੜੀ ਹੈਗੀ ਹੈ ਉਹ ਰਿਅਲਾਈਜ਼ ਹੋਏਗੀ ਐਟ ਦਾ ਟਾਈਮ ਆਫ ਡੈਥ। ਸੋ ਯੂ ਕੈਨ ਪਾਸ ਇਟ ਔਨ ਔਨ ਅ ਡਾਲਰ, ਬਟ ਦੇਰ ਸ਼ੁੱਡ ਬੀ ਅ ਪ੍ਰੋਪਰ ਐਗਰੀਮੈਂਟ। ਐਂਡ ਸਿਮਿਲਰਲੀ ਯੂ ਕੈਨ ਡੂ ਅ ਟੈਕਸ ਸੇਵਿੰਗ ਆਫ ਅਰਾਊਂਡ $900,000 ਈਚ ਐਜ਼ ਅ ਸ਼ੇਅਰ ਹੋਲਡਰ ਇਨ ਯੂਅਰ ਕਾਰਪੋਰੇਸ਼ਨ, ਤੁਸੀਂ ਡੈਂਟਿਸਟ ਹੋ ਜਾਂ ਵੈਟਨੇਰੀਅਨ ਹੋ ਜਾਂ ਬਿਜ਼ਨਸਮੈਨ ਹੋ। ਸੋ ਦੇਰ ਆਰ ਸੋ ਮੈਨੀ ਥਿੰਗਸ ਵੇਅਰ ਫਾਈਨੈਂਸ਼ੀਅਲ ਪਲੈਨਰ ਬੇਸਿਕਲੀ ਹੈਲਪਸ ਯੂ ਟੂ ਪੁੱਟ ਦਾ ਥਿੰਗਸ ਇਨ ਅ ਰਾਈਟ ਪਰਸਪੈਕਟਿਵ ਵਿਦ ਅ ਸਟੇਟ ਲਾਇਰ ਐਂਡ ਐਨ ਅਕਾਊਂਟੈਂਟ। ਕਿਉਂ? ਕਿਉਂਕਿ ਇਟਸ ਅਬਾਊਟ ਯੂਟੀਲਾਈਜ਼ਿੰਗ ਫਾਈਨੈਂਸ਼ੀਅਲ ਟੂਲਸ ਇਨ ਦਾ ਬੈਸਟ ਇੰਟਰਸਟ। ਹੁਣ ਉਹ ਲੋਕ ਜਿਨ੍ਹਾਂ ਦੇ ਕੋਲ ਲੋਟ ਆਫ ਪ੍ਰੋਫਿਟਸ ਪਏ ਹੈਗੇ ਨੇ ਕਾਰਪੋਰੇਸ਼ਨ ਦੇ, ਵੀ ਸੈਟ ਅਪ ਅ ਵੈਰੀ ਐਫੀਸ਼ੀਐਂਟ ਕਾਰਪੋਰੇਟ ਇਨਵੈਸਟਮੈਂਟ ਪਲਾਨ ਫਾਰ ਦੈਮ putting their money into liquid investments, creating highly effective capital gains, jede ke CDA mechanism de through tusi istemal vi kar sakde ho, tusi ode vich distribution income le sakde ho, eligible dividends le sakde ho, which otherwise in a passive asset inside the corporation is not possible because you will be taxed at a 54% return. So there are so many things. Matlab main itthe eh dassna chahna hega ke even realtors also, I'm working with 10-15 realtors at the moment who are highly acknowledged in the industry also, taki unna de paise nu hun sahi tax jehdi hegi hai advantage approach de vich leke jaya jave aur paise nu grow kita jave. तीसरी चीज मैं कहूंगा कि डू नॉट चेज द रिटर्न्स. बहुत सारे लोग इन्वेस्टमेंट नू रिटर्न चेजिंग मॉडल या मैकेनिज्म बना के चलते हैं. देखो डायमंड इज अ डायमंड. इफ जे डायमंड की आप गल करिए, दो डायमंड पे है, सेम कट है, सेम कलर है, सेम उन्होंने जी शेप है, राउंड शेप है, एक्सेट्रा एक्सेट्रा, तो उन्होंने वैल्यू जी है दिन प्रतिदिन वही जा रही है. हूँ जरकन ने डायमंड नहीं बन सकती, डायमंड जरकन नहीं बन सकती. So, is karke, when you go for a quality thing, you have to hold that quality and build value around that. Look at businesses. Jinne bhi businesses aaj grow hoye ne, jivan aapa Apple di gal karde hage ha, agar ek garage to shuru hoya si, aaj oh Apple di company de vich value vadhi ja rahi hai. So, jis shareholder ne 15 saal pehla Apple je paise laaye ni, aaj oh millionaire ban gaya. Kyon? Kyunki unne value nu held up kita. So, saadi vision kinni hai, saadi approach kinni hai, saadi market de bare understanding kinni hai. ਅਸੀਂ ਫਰੀ ਫੰਡ ਦੀ ਜਿਹੜੀ ਰਿਟਰਨ ਚੇਜ਼ਿੰਗ ਸਕੀਮ ਹੈਗੀ ਹੈ, ਮੀਨਸ ਵੇਅਰ ਵੀ ਸੀ ਦਾ ਫਾਇਰ, ਲੈਟਸ ਰਨ ਓਵਰ ਦੇਅਰ, ਲੈਟਸ ਸਟੀਲ ਸਮ ਫਾਇਰ ਐਂਡ ਪੁੱਟ ਇਟ ਇਨ ਆਰ ਜਿਹੜਾ ਹੈਗਾ ਘਰ ਦਾ ਚੁੱਲ੍ਹਾ. ਨੋ, ਇਟ ਡਸਨਟ ਵਰਕ ਲਾਈਕ ਦੈਟ. ਯੂ ਹੈਵ ਟੂ ਕ੍ਰੀਏਟ ਯੂਰ ਓਨ ਫਾਇਰ. ਦੈਟਸ ਹਾਉ ਦਾ ਵਰਲਡ ਵਰਕਸ. ਔਰ ਇਸ ਕਰਕੇ ਚੰਗੀ ਇਨਵੈਸਟਮੈਂਟ, ਚੰਗੇ ਪ੍ਰੋਡਕਟ ਜਦੋਂ ਤੁਸੀਂ ਸਬਸਕ੍ਰਾਈਬ ਕਰਦੇ ਹੋ, ਤੁਸੀਂ ਹਮੇਸ਼ਾ ਤਰੱਕੀ ਵੱਲ ਨੂੰ ਵੱਧਦੇ ਹੋ. ਔਰ ਫਾਈਨੈਂਸ਼ੀਅਲ ਪਲੈਨਰ ਦਾ ਕੰਮ ਹੀ ਇਹ ਹੈ, ਤਿੰਨ ਹੀ ਕੰਮ ਨੇ ਉਹਦੇ. ਪਹਿਲੀ ਗੱਲ ਤੁਹਾਡੇ ਲਈ ਪਲੈਨਿੰਗ ਕਰਨਾ, ਦੂਜੀ ਗੱਲ ਤੁਹਾਡੇ ਪੈਸੇ ਨੂੰ ਡਾਇਰੈਕਸ਼ਨ ਦੇਣਾ, ਤੀਸਰੀ ਗੱਲ ਮੇਕ ਸ਼ੋਰ ਕਰਨਾ ਕਿ ਰਾਈਟ ਟਾਈਮ ਤੇ ਰਾਈਟ ਅਮਾਊਂਟ ਇਨ ਦਾ ਰਾਈਟ ਫਾਰਮ ਉਹ ਪੈਸਾ ਤੁਹਾਡੇ ਲਈ ਖਰਚੇ ਲਈ ਅਵੇਲੇਬਲ ਹੈ. ਬਾਕੀ ਸਾਰੇ ਕੰਮ ਇਹਨਾਂ ਤਿੰਨ ਚੀਜ਼ਾਂ ਦੇ ਵਿੱਚ ਆਪਣੇ ਆਪ ਆ ਜਾਂਦੇ ਨੇ, ਚਾਹੇ ਟੈਕਸਿਸ ਦੇ ਨੇ, ਅਕਾਊਂਟਿੰਗ ਨੇ, ਐਕਸੈਟਰਾ ਐਕਸੈਟਰਾ ਐਕਸੈਟਰਾ. ਸੋ ਇਸ ਕਰਕੇ ਜੇ ਤੁਸੀਂ ਇੱਕ ਚੰਗੀ ਟੀਮ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਚੰਗੀ ਐਡਵਾਈਜ਼ਰੀ ਦੇ ਵਿੱਚ ਆਉਣਾ ਚਾਹੁੰਦੇ ਹੋ, ਔਰ ਤੁਸੀਂ ਆਪਣੇ ਥਾਊਜ਼ੈਂਡਸ ਆਫ ਡਾਲਰ ਟੈਕਸਿਸ ਬਚਾਉਣਾ ਚਾਹੁੰਦੇ ਹੋ, ਇਨਵੈਸਟਮੈਂਟਸ ਨੂੰ ਟੈਕਸ ਐਫੀਸ਼ੀਐਂਟ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਆਪਣੀ ਕਾਰਪੋਰੇਟ ਟੈਕਸ ਪਲੈਨਿੰਗ ਦੇ ਵਿੱਚ ਫਾਈਨੈਂਸ਼ੀਅਲ ਆਸਪੈਕਟਸ ਇੰਪਲਾਈ ਕਰਨਾ ਚਾਹੁੰਦੇ ਹੋ, ਜਾਂ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਉਹ ਪੈਸੇ ਆਪਣੀ ਰਿਟੇਨਡ ਅਰਨਿੰਗਸ ਨੂੰ ਕਿਵੇਂ ਇੰਪਲਾਈ ਕਰ ਸਕਦੇ ਹੋ ਆਪਣੇ ਲਈ ਪ੍ਰੋਫਿਟਸ ਨੂੰ, ਗਿਵ ਮੀ ਅ ਕਾਲ ਐਂਡ ਵੀ ਕੈਨ ਸਿਟ ਡਾਊਨ ਐਂਡ ਆਈਲ ਗਿਵ ਯੂ ਅ ਥੋਰੋ ਪ੍ਰੈਜੈਂਟੇਸ਼ਨ ਟੂ ਮੇਕ ਯੂ ਐਜੂਕੇਟਡ. ਹਾਂ, ਬਿਜ਼ਨਸ ਕਰਨਾ ਨਾ ਕਰਨਾ ਮੇ ਬੀ ਜਿਹੜਾ ਹੈਗਾ ਨਾ ਹੋਵੇ, ਕਿਉਂਕਿ ਡਿਪੈਂਡ ਕਰਦਾ ਹੈਗਾ, ਯੂ ਲਾਈਕ ਮੀ, ਆਈ ਲਾਈਕ ਯੂ, ਐਂਡ ਵੀ ਲਾਈਕ ਈਚ ਅਦਰਸ ਅਪਰੋਚ, ਬਟ ਮੇਰੇ ਕੋਲ ਆਉਂਗੇ ਤੇ ਐਜੂਕੇਸ਼ਨ ਜ਼ਰੂਰ ਲੈ ਕੇ ਜਾਊਂਗੇ. 416-833-8533 416-833-8533. ਥੈਂਕ ਯੂ ਜਦਵੀ ਜੀ.
ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ ਸੌਰਵ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ. ਥੈਂਕ ਯੂ. ਔਰ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 3 ਵੱਲ. ਔਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ, ਸੀਐਮ ਚਿਹਰੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਪੁੱਛੇ ਗਏ. ਨਵਜੋਤ ਸਿੰਘ ਸਿੱਧੂ ਨੂੰ ਜਦੋਂ ਸੀਐਮ ਚਿਹਰੇ ਨੂੰ ਲੈ ਕੇ ਸਵਾਲ ਪੁੱਛੇ ਗਏ, ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਆਇਆ. ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਕਿਹਾ ਹੈਗਾ ਕਿ ਹਾਈਕਮਾਨ ਫੈਸਲਾ ਕਰੇਗੀ ਸੀਐਮ ਚਿਹਰੇ ਦਾ. ਜੋ ਵੀ ਹਾਈਕਮਾਨ ਫੈਸਲਾ ਕਰੇਗੀ ਉਹ ਕਿਆ ਨਵਜੋਤ ਸਿੰਘ ਸਿੱਧੂ ਨੂੰ ਮਨਜ਼ੂਰ ਹੋਏਗਾ. ਸੁਨੀਲ ਜਾਖੜ ਹੋਣਾ ਨੇ ਵੀ ਹਾਲ ਹੀ ਦੇ ਵਿੱਚ ਬਿਆਨ ਦਿੱਤੇ ਨੇ ਔਰ 6 ਤਰੀਕ ਨੂੰ ਸੀਐਮ ਚਿਹਰੇ ਦਾ ਐਲਾਨ ਕੀਤਾ ਜਾ ਰਿਹਾ. ਇਸੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸੁਨੀਲ ਜਾਖੜ ਸਾਹਿਬ ਨੂੰ ਆਪਣੀ ਰਾਏ ਰੱਖਣ ਦਾ ਹੱਕ ਹੈ, ਲੇਕਿਨ ਨਾਲ ਹੀ ਸੀਐਮ ਚਿਹਰੇ ਨੂੰ ਲੈ ਕੇ ਜੋ ਸੁਨੀਲ ਜਾਖੜ ਹੋਣਾ ਨੇ ਬਿਆਨ ਦਿੱਤਾ ਉਹਦੇ ਉੱਤੇ ਨਵਜੋਤ ਸਿੰਘ ਸਿੱਧੂ ਦਾ ਬਿਆਨ ਆਇਆ ਕਿ ਜੋ MLA ਹੀ ਨਹੀਂ ਹੈ ਤਾਂ ਫਿਰ ਉਹ ਆਖਿਰਕਾਰ ਚੀਫ ਮਿਨਿਸਟਰ ਕਿੱਦਾਂ ਬਣ ਸਕਦਾ ਹੈਗਾ. ਸੋ ਯਾਦ ਰਹੇ ਕਿ ਨਵਜੋਤ ਸਿੰਘ ਸਿੱਧੂ ਨੂੰ ਸਿਰਫ 6 ਵੋਟਾਂ ਹੋਣ ਪੈਣ ਦੀ ਗੱਲ ਜਿਹੜੀ ਹੈ ਸੁਨੀਲ ਜਾਖੜ ਹੋਣਾ ਨੇ ਹਾਲ ਹੀ ਦੇ ਵਿੱਚ ਕੀਤੀ ਸੀਗੀ. ਇਸ ਤੋਂ ਇਲਾਵਾ ਜੋ ਹਾਈਕਮਾਨ ਫੈਸਲਾ ਕਰੇਗੀ ਕਿਆ ਨਵਜੋਤ ਸਿੰਘ ਸਿੱਧੂ ਨੂੰ ਮਨਜ਼ੂਰ ਕਰਨਗੇ, ਇਹਦੇ ਉੱਤੇ ਅੱਗੇ ਚੱਲ ਕੇ ਤੁਹਾਡੀ ਰਿਪੋਰਟ ਪੇਸ਼ ਕਰਾਂਗੇ. ਲੇਕਿਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੀਐਮ ਚਿਹਰੇ ਦਾ ਫੈਸਲਾ ਕਰਨ ਦਾ ਹੱਕ ਸਿਰਫ ਹਾਈਕਮਾਨ ਨੂੰ ਹੈ. ਦੂਸਰੀ ਤਰਫ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਬਿਆਨ ਲਗਾਤਾਰ ਵੱਧ ਰਹੇ ਨੇ. ਹਾਲ ਹੀ ਦੇ ਵਿੱਚ ਅਮਰਿੰਦਰ ਰਾਜਾ ਵੜਿੰਗ ਹੋਣਾ ਨੇ ਇਹ ਕਿਹਾ ਕਿ ਇਸ ਵੇਲੇ ਨਵਜੋਤ ਸਿੰਘ ਸਿੱਧੂ ਠੀਕ ਆ, ਪਾਪੂਲਰ ਹੈਗੇ ਨੇ, ਲੋਕ ਉਹਨਾਂ ਨੂੰ ਪਸੰਦ ਕਰਦੇ ਨੇ, ਲੇਕਿਨ ਨਾਲ ਹੀ ਅਮਰਿੰਦਰ ਰਾਜਾ ਵੜਿੰਗ ਹੋਣਾ ਨੇ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਲੋਕ ਚਾਹੁੰਦੇ ਨੇ ਕਿ ਚਰਨਜੀਤ ਸਿੰਘ ਚੰਨੀ ਹੀ ਚੀਫ ਮਿਨਿਸਟਰ ਦਾ ਚਿਹਰਾ ਹੋਣ. ਹੁਣ ਇੱਥੇ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹੈਗੇ ਕਿ ਚੀਫ ਮਿਨਿਸਟਰ ਦੇ ਚਿਹਰੇ ਨੂੰ ਲੈ ਕੇ ਇਸ ਪੁਆਇੰਟ ਦੇ ਉੱਤੇ, ਕਿਉਂਕਿ ਹੁਣ ਤੱਕ ਅਸੀਂ ਖਬਰਾਂ ਦੇ ਰਹੇ ਸੀ ਤੁਹਾਨੂੰ, ਲੇਕਿਨ ਅਸੀਂ ਓਪੀਨੀਅਨ ਹੈ ਇਹ ਸਾਡਾ ਆਪਣਾ ਜ਼ਾਤੀ ਓਪੀਨੀਅਨ ਹੈ. ਵਾਈ ਮੀਡੀਆ ਗਰੁੱਪ ਵੱਲੋਂ ਐਜ਼ ਅ ਗਰੁੱਪ ਐਡੀਟਰ ਮੇਰਾ ਜ਼ਾਤੀ ਓਪੀਨੀਅਨ ਹੈ। ਮੇਰਾ ਮੰਨਣਾ ਹੈਗਾ ਕਿ ਇਸ ਵੇਲੇ ਚੀਫ਼ ਮਿਨਿਸਟਰ ਦੇ ਚਿਹਰੇ ਦੀ ਦੌੜ ਦੇ ਵਿੱਚ ਕਾਂਗਰਸ ਵਿੱਚ ਚਰਨਜੀਤ ਸਿੰਘ ਚੰਨੀ ਅੱਗੇ ਨਜ਼ਰ ਆ ਰਹੇ ਨੇ। 80% ਲਗਭਗ 80% ਚਾਂਸਿਸ ਨੇ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਆ ਸੰਡੇ ਨੂੰ ਉਹਨਾਂ ਨੂੰ ਐਲਾਨ ਕੀਤਾ ਜਾ ਸਕਦਾ ਹੈ। ਇਸ ਦੌੜ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਫ਼ੀ ਪਿੱਛੇ ਨੇ, ਪਿੱਛੇ ਨਹੀਂ ਕਾਫ਼ੀ ਪਿੱਛੇ ਚੱਲ ਰਹੇ ਨੇ। 20% ਸਿਰਫ ਚਾਂਸ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਚੀਫ਼ ਮਿਨਿਸਟਰ ਦਾ ਚਿਹਰਾ ਐਲਾਨਿਆ ਜਾਏਗਾ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਬੀਜੇਪੀ ਖੇਮੇ ਦੇ ਵਿੱਚ ਵੀ ਇਸ ਵੇਲੇ ਬੀਜੇਪੀ ਔਰ ਜਿਹੜੇ ਅਲਾਈਜ਼ ਨੇ ਉੱਥੇ ਵੀ ਚੀਫ਼ ਮਿਨਿਸਟਰ ਦੇ ਚਿਹਰੇ ਨੂੰ ਲੈ ਕੇ ਵੱਡੇ ਸਵਾਲ ਇਸ ਵੇਲੇ ਖੜੇ ਕੀਤੇ ਜਾ ਰਹੇ ਨੇ। ਜਿੱਥੇ ਕਿਹਾ ਕੈਪਟਨ ਅਮਰਿੰਦਰ ਸਿੰਘ ਹੋਣਗੇ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੋ ਸਾਰੀਆਂ ਪਾਰਟੀਆਂ ਮਿਲ ਕੇ ਫੈਸਲਾ ਕਰਨਗੀਆਂ, ਮੈਂ ਇਕੱਲਾ ਫੈਸਲਾ ਨਹੀਂ ਕਰ ਸਕਦਾ। ਲੇਕਿਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਚੀਫ਼ ਮਿਨਿਸਟਰ ਦਾ ਚਿਹਰਾ ਨਹੀਂ ਹੋਣਗੇ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕਰਦੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਬੜੇ ਲੀਡਰ ਨੇ, ਪਰ ਹਜੇ ਇੰਨੇ ਵੱਡੇ ਕੱਦ ਦੇ ਲੀਡਰ ਨਹੀਂ ਹੋ ਗਏ ਕਿ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਬਿਆਨ ਦੇਣ। ਬੀਜੇਪੀ ਦੀ ਕੀ ਰਣਨੀਤੀ ਹੋਏਗੀ? ਬੀਜੇਪੀ ਨੇ ਆਪਣੇ ਸਟਾਰ ਕੈਂਡੀਡੇਟਸ ਔਰ ਸਟਾਰ ਪ੍ਰਚਾਰਕਾਂ ਦੀ ਲਿਸਟ ਜਿਹੜੀ ਹੈ ਜਾਰੀ ਕਰ ਦਿੱਤੀ ਹੈ। ਇਹਦੇ ਵਿੱਚ ਬੀਜੇਪੀ ਦੀ ਕੈਂਪੇਨ ਨੂੰ ਪੰਜਾਬ ਦੇ ਵਿੱਚ ਲੀਡ ਕਰਨਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਇਸ ਤੋਂ ਇਲਾਵਾ ਹੇਮਾ ਮਾਲਿਨੀ ਦਾ ਨਾਮ ਵੀ ਇਹਦੇ ਵਿੱਚ ਸ਼ਾਮਿਲ ਹੈ। ਹਰਜੀਤ ਗਰੇਵਾਲ, ਜਿਹਨਾਂ ਨੂੰ ਟਿਕਟ ਤਾਂ ਨਹੀਂ ਦਿੱਤੀ ਗਈ ਪਰ ਸਟਾਰ ਪ੍ਰਚਾਰਕਾਂ ਦੇ ਵਿੱਚ ਹਰਜੀਤ ਗਰੇਵਾਲ ਦਾ ਨਾਮ ਵੀ ਇਹਦੇ ਵਿੱਚ ਸ਼ਾਮਿਲ ਹੈ। ਜਿਹਦੇ ਬਾਰੇ ਹਰਜੀਤ ਗਰੇਵਾਲ ਉਹਨਾਂ ਨੇ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਹੈ ਕਿ ਜਲਦੀ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਕੋਵਿਡ ਪ੍ਰੋਟੋਕਾਲ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਪੰਜਾਬ ਦੇ ਵਿੱਚ ਕਾਫ਼ੀ ਵੱਡੇ ਪੈਮਾਨੇ ਦੇ ਉੱਤੇ ਪ੍ਰਚਾਰ ਕਰਨਗੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬਾਰੇ ਗੱਲ ਕਰਦੇ ਹਾਂ। ਹਰਜੀਤ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ, ਜਿਹਨਾਂ ਨੇ ਦਿੱਲੀ ਦੇ ਵਿੱਚ ਵੀ ਕੋਈ ਕੰਮ ਨਹੀਂ ਕੀਤਾ, ਫਿਰ ਚਾਹੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਮਸਲਾ ਹੋਵੇ, ਆਮ ਆਦਮੀ ਪਾਰਟੀ ਨੇ ਉਹ ਦਵਿੰਦਰਪਾਲ ਭੁੱਲਰ ਹੋਣਾ ਦੀ ਫਾਈਲ ਜਿਹੜੀ ਹੈ ਉਹ ਦੱਬ ਕੇ ਰੱਖੀ ਹੈ। ਪੰਜਾਬ ਦੇ ਵਿੱਚ ਜੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓਗੇ, ਹਰਜੀਤ ਗਰੇਵਾਲ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਵੀ ਫਾਈਲਾਂ ਇਸੇ ਤਰ੍ਹਾਂ ਦੱਬੀਆਂ ਰਹਿਣਗੀਆਂ, ਪੰਜਾਬ ਦੇ ਵਿੱਚ ਕੋਈ ਵੀ ਕੰਮ ਜਿਹੜਾ ਉਹ ਨਹੀਂ ਹੋਏਗਾ। ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਇੱਕ ਮਹਿਲਾ ਨੇ ਜੋ ਸ਼ਿਕਾਇਤ ਕੀਤੀ ਸੀਗੀ ਸੈਕਸੁਅਲ ਮਿਸਕੰਡਕਟ ਦੀ, ਉਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਲਗਾਤਾਰ ਅਦਾਲਤਾਂ ਦੇ ਚੱਕਰ ਕੱਟ ਰਹੇ ਨੇ। ਲੇਕਿਨ ਫਿਲਹਾਲ ਇੱਕ ਹਫ਼ਤੇ ਦੀ ਰਾਹਤ ਜਿਹੜੀ ਹੈ ਸਿਮਰਜੀਤ ਸਿੰਘ ਬੈਂਸ ਨੂੰ ਸੁਪਰੀਮ ਕੋਰਟ ਤੋਂ ਮਿਲ ਗਈ ਹੈ ਔਰ ਇਸ ਦਰਮਿਆਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਵੀ ਇਸ ਮਾਮਲੇ ਦੇ ਉੱਤੇ ਇੱਕ ਹਫ਼ਤੇ ਦੇ ਵਿੱਚ ਜਵਾਬ ਮੰਗਿਆ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਸੰਯੁਕਤ ਕਿਸਾਨ ਮੋਰਚੇ ਦਾ ਵੱਲੋਂ ਜਿਹੜੀ ਖਬਰ ਹੈ ਇਸ ਵੇਲੇ ਆ ਰਹੀ ਹੈਗੀ ਹੈ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਬਲਬੀਰ ਸਿੰਘ ਰਾਜੇਵਾਲ ਜਿਹੜੇ ਲੀਡਰ ਨੇ ਸੰਯੁਕਤ ਸਮਾਜ ਮੋਰਚਾ, ਉਹਨਾਂ ਦੀ ਜਿਹੜੀ ਨਾਮ ਹੈਗਾ ਪੋਲੀਟੀਕਲ ਪਾਰਟੀ ਦਾ, ਉਹ ਇਸ ਵੇਲੇ ਉਹਨਾਂ ਨੇ ਫਾਰਮਲ ਰਜਿਸਟ੍ਰੇਸ਼ਨ ਜਿਹੜੀ ਆ ਉਹ ਮੰਨ ਲਈ ਹੈਗੀ ਹੈ, ਪਰ ਉਹਨਾਂ ਨੇ ਕੁਛ ਜਿਹੜੀਆਂ ਕੰਡੀਸ਼ਨਸ ਜਿਹੜੀਆਂ ਨੇ ਉਹ ਜ਼ਰੂਰ ਇਹਦੇ ਉੱਤੇ ਲਗਾਈਆਂ ਨੇ। ਯਾਦ ਰਹੇ ਕਿ ਕਾਫ਼ੀ ਦੇਰ ਤੋਂ ਚੈਲੇਂਜਸ ਆ ਰਹੇ ਸੀਗੇ, ਜਿਹੜਾ ਇਹ ਟਾਈਟਲ ਹੈ ਸੰਯੁਕਤ ਸਮਾਜ ਮੋਰਚਾ, ਇਹ ਟਾਈਟਲ ਦੇ ਵਾਸਤੇ ਕੁਝ ਚੈਲੇਂਜਸ ਆ ਰਹੇ ਸੀ। ਅਸੀਂ ਦੱਸ ਦਈਏ ਕਿ ਇਹ ਨਾਮ ਜਿਹੜਾ ਇਹ 19 ਕਿਸਾਨ ਜਥੇਬੰਦੀਆਂ ਨੇ ਮਿਲ ਕੇ ਜਿਹੜਾ ਐਲਾਨ ਕੀਤਾ ਸੀਗਾ ਔਰ 20 ਫਰਵਰੀ ਨੂੰ ਹੋਣ ਵਾਲੀਆਂ ਇਹਨਾਂ ਇਲੈਕਸ਼ਨ ਵਾਸਤੇ ਇਲੈਕਸ਼ਨ ਕਮਿਸ਼ਨ ਨੇ ਐਲਾਨ ਕੀਤਾ ਹੈਗਾ ਹੈ ਕਿ ਅਸੀਂ ਇਹ ਜਿਹੜਾ ਨਾਮ ਹੈ ਪ੍ਰਪੋਜ਼ ਜੋ ਤੁਸੀਂ ਕੀਤਾ ਸੀਗਾ ਇਹ ਠੀਕ ਹੈ, ਇਹ ਤੁਸੀਂ ਫਾਈਨਲ ਜਿਹੜਾ ਅਪਰੂਵਲ ਹੈਗਾ ਇਹਦਾ ਡਿਸੀਜਨ ਜਦੋਂ ਓਬਜੈਕਸ਼ਨਸ ਕੋਈ ਨਹੀਂ ਹੋਣਗੀਆਂ ਉਸ ਤੋਂ ਬਾਅਦ ਤੁਸੀਂ ਇਹ ਨਾਮ ਦਾ ਇਸਤੇਮਾਲ ਕਰ ਸਕੋਗੇ। ਔਰ ਕਿਆ ਕੋਈ ਕਾਮਨ ਸਿੰਬਲ ਵੀ ਮਿਲ ਜਾਏਗਾ, ਇਸ ਦੇ ਬਾਰੇ ਸੰਯੁਕਤ ਸਮਾਜ ਮੋਰਚਾ ਵੱਲੋਂ ਇਹ ਬਿਆਨ ਤਾਜ਼ਾ ਜਾਰੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਜਿੱਥੇ ਸਾਡੀ ਹੁਣ ਪੋਲੀਟੀਕਲ ਪਾਰਟੀ ਰੈਕਗਨਾਈਜ਼ ਹੋ ਰਹੀ ਹੈ ਉੱਥੇ ਹੀ ਸਾਨੂੰ ਕਿਸਾਨਾਂ ਨੂੰ ਇੱਕ ਜਿਹੜਾ ਕੋਈ ਕਾਮਨ ਸਿੰਬਲ ਜਿਹੜਾ ਉਹ ਵੀ ਜਲਦੀ ਜਿਹੜਾ ਉਹ ਮਿਲ ਜਾਏਗਾ। ਅਸੀਂ ਜ਼ਰੂਰ ਇੱਥੇ ਜ਼ਿਕਰ ਕਰ ਦਈਏ ਕਿ 107 ਜਿਹੜੇ ਕੈਂਡੀਡੇਟਸ ਨੇ ਉਹ ਸੰਯੁਕਤ ਸਮਾਜ ਮੋਰਚੇ ਨੇ ਜਿਹੜੇ ਪੇਪਰ ਉਹਨਾਂ ਦੇ ਦਿੱਤੇ ਨੇ। ਉਸ ਤੋਂ ਇਲਾਵਾ ਕਿਆ ਹੋਰ ਬਾਕੀ ਦੇ ਕੁਛ ਇੰਡੀਪੈਂਡੈਂਟ ਕੈਂਡੀਡੇਟਸ ਵੀ ਹੋਣਗੇ, ਲੇਕਿਨ ਨਾਲ ਹੀ ਦੱਸ ਦਿੱਤਾ ਉਹਨਾਂ ਨੇ ਕਿ ਅਸੀਂ ਸੰਯੁਕਤ ਸੰਘਰਸ਼ ਪਾਰਟੀ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਵੀ ਅਸੀਂ ਪੋਲ ਅਲਾਇੰਸ ਬਣਾਇਆ, ਜਿਹਨਾਂ ਨੂੰ ਕਿ 10 ਸੀਟਾਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ। ਪ੍ਰੋਗਰਾਮ ਸਾਊਥ ਪਲਸ ਪ੍ਰਾਈਮ ਟਾਈਮ ਦੇ ਸੁਣ ਰਹੇ ਹੋ, ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਔਰ ਹੁਣ ਸਮੇਂ ਹੋ ਗਿਆ ਕਿ ਤੁਹਾਡੀਆਂ ਕਾਲਸ ਜਿਹੜੀਆਂ ਨੇ ਅਸੀਂ ਉਹ ਵੀ ਔਨ ਦੀਅਰ ਕਰ ਦਈਏ। ਕਾਲਰਸ ਕੁਛ ਇੰਤਜ਼ਾਰ ਕਰ ਰਹੇ ਨੇ, ਬੜੀ ਬੜੀ ਸਾਰੀਆਂ ਕਾਲਸ ਜਿਹੜੀਆਂ ਉਹ ਔਨ ਦੀਅਰ ਕਰਨ ਜਾ ਰਹੇ ਨੇ। ਹਾਂਜੀ ਨੈਕਸਟ ਕਾਲ ਜੀ, ਹਾਂਜੀ ਵਰਕ ਸਾਹਿਬ ਤੁਹਾਨੂੰ ਵੀ ਲਵਾਂਗੇ, ਬਾਕੀ ਕਾਲਰਸ ਨੂੰ ਵੀ ਲਵਾਂਗੇ। ਮੁਕੇਸ਼ ਜੀ ਪਹਿਲਾਂ ਤੁਸੀਂ ਆਪਣੀ ਗੱਲ ਕਰੋ ਜੀ। ਮੁਕੇਸ਼ ਜੀ ਗੋ ਅਹੈਡ।
ਹਾਂਜੀ ਯੁੱਧਵੀਰ ਜੀ, ਗੁੱਡ ਮਾਰਨਿੰਗ ਜੀ। ਯੁੱਧਵੀਰ ਜੀ, ਮੈਂ ਜਿਹਦੇ ਇਹ ਕਹਿੰਦਾ ਸੀਗਾ ਆਪਣਾ ਜਿਹੜੇ ਇਹ ਸਿੱਧੂ ਸਾਹਿਬ ਨੂੰ ਕਰ ਰਹੇ ਹੈਗੇ ਨਾ ਜੀ, ਉਹਨਾਂ ਦੀ ਕੰਟਰੋਵਰਸੀ ਵੀ ਚੀਫ ਮਿਨਿਸਟਰ ਜਾਂ ਆਪਣੇ ਦੂਸਰੇ ਚੰਨੀ ਸਾਹਿਬ ਦੇ ਵਾਸਤੇ, ਮੇਰੇ ਹਿਸਾਬ ਨਾਲ ਮੇਰਾ ਆਪਣਾ ਓਪੀਨੀਅਨ ਹੈਗਾ ਜੀ, ਬਾਕੀ ਮੈਂ ਕੁਛ ਕਹਿ ਨਹੀਂ ਸਕਦਾ। ਉਹਦੇ ਚ ਇਹ ਹੈਗਾ ਜੀ ਵੀ ਅਗਰ ਬਾਈ ਚਾਂਸ ਹਾਈ ਕਮਾਂਡ ਚ ਆਪਣੇ ਚੰਨੀ ਸਾਹਿਬ ਨੂੰ ਚੀਫ ਮਿਨਿਸਟਰ ਕਰਦੇ ਆ, ਜਿਸ ਤੋਂ ਵੋਟਾਂ ਵਾਸਤੇ ਕਰ ਰਹੇ ਹੈਗੇ ਆ ਜੀ, ਠੀਕ ਹੈ ਜੀ। ਤੇ ਉਹ ਜਿਹੜੇ ਸਿੱਧੂ ਸਾਹਿਬ ਹੈਗੇ ਜੀ, ਉਹ ਇੰਟਰਨੈਸ਼ਨਲ ਲੈਵਲ ਤੇ ਵੀ ਹੈਗੇ ਆ, ਉਹ ਲੰਬੀ ਰੇਸ ਦੇ ਘੋੜੇ ਹੈਗੇ ਨੇ ਜੀ ਮੇਰੇ ਹਿਸਾਬ ਨਾਲ, ਜੋ ਮੈਂ ਸੋਚਦਾ ਵੀ ਜੇ ਇਹ ਬਾਈ ਚਾਂਸ ਚੰਨੀ ਸਾਹਿਬ ਨੂੰ ਫੋਰ ਦਾ ਟਾਈਮ ਬੀਂਗ ਕਰਨਗੇ ਸੁਸਾਈਡ ਕਰਨਗੇ ਜੀ, ਤੇ ਮੈਂ ਮੇਰੇ ਹਿਸਾਬ ਨਾਲ ਇਹਨਾਂ ਨੂੰ ਹੈਵ ਟੂ ਕਰ ਦੇਣਾ ਚਾਹੀਦਾ ਹੈਗਾ ਜੀ ਸਿੱਧੂ ਸਾਹਿਬ ਨੂੰ ਅਨਾਊਂਸਮੈਂਟ ਤੇ, ਕਿਉਂਕਿ ਹੁਣ ਪ੍ਰੋਬਲਮ ਤਾਂ ਕ੍ਰੀਏਟ ਹੋਈ ਹੋਈ ਹੈਗੀ ਹੈ ਜੀ, ਕਿਉਂਕਿ ਇਹਨਾਂ ਦੀ ਵਿਨਿੰਗ ਦੇ ਵਿੱਚ ਜਾਂ ਸੀਟਾਂ ਦੇ ਵਿੱਚ, ਤੇ ਜੇ ਹੁਣ ਹੋ ਵੀ ਜਾਊਗਾ ਜੇ ਸਿੱਧੂ ਸਾਹਿਬ ਕਰ ਦੇਣਗੇ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਜੀ ਮੇਰੇ ਹਿਸਾਬ ਨਾਲ, ਜੇ ਉਹਨਾਂ ਨੂੰ ਡਿਕਲੇਅਰ ਕਰ ਦਿੰਦੇ ਹੈਗੇ ਆ ਤੇ ਜੇ ਡੈਮੇਜ ਹੋਣਾ ਵੀ ਹੋਊਗਾ ਥੋੜ੍ਹਾ ਜਿਹਾ ਚੰਨੀ ਸਾਹਿਬ ਦੀਆਂ ਵੋਟਾਂ ਕਰਕੇ ਵੀ ਜਿਹੜੇ ਉਹਨਾਂ ਦੇ ਫੇਵਰ 'ਚ ਹੈਗੇ ਆ। ਸੋ ਮੇਰਾ ਇਹ ਓਪੀਨੀਅਨ ਹੈ, ਬਾਕੀ ਤੁਸੀਂ ਆਪਣੇ ਵਿਊਜ਼ ਦੇ ਸਕਦੇ ਹੈਗੇ ਹੋ ਵੀ ਇਹਨਾਂ ਨੂੰ ਜੇ ਇਹ ਸਿੱਧੂ ਸਾਹਿਬ ਨੂੰ ਨਾ ਕੀਤੇ ਤਾਂ ਕਾਂਗਰਸ ਬਿਲਕੁਲ ਟੋਟਲੀ ਖਤਮ ਹੈ ਜੀ ਕਹਿਣ ਦਾ ਮਤਲਬ, ਫਿਰ ਇੱਥੋਂ ਇਹ ਜਲਦੀ ਬਿਲਡਅਪ ਨਹੀਂ ਇਹਨੂੰ ਕਾਂਗਰਸ ਨੂੰ ਕਰ ਸਕਦੇ ਹੈਗੇ ਜੀ। ਇਹ ਮੇਰੇ ਵਿਚਾਰ ਹੈ ਜੀ, ਤੁਸੀਂ ਇਹਦੇ ਬਾਰੇ ਆਪਣੇ ਵਿਚਾਰ ਦੇ ਸਕਦੇ ਹੋ ਜੀ।
ਇੱਕ ਗੱਲ ਪੱਕੀ ਪਤਾ ਹੈ ਕਿ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਉਹ ਐਲਾਨ ਕਰ ਦੇਣਗੇ, ਸਭ ਤੋਂ ਪਹਿਲਾਂ ਕ੍ਰਾਈਟੀਰੀਆ ਕੀ ਹੈ, ਸਭ ਤੋਂ ਪਹਿਲਾਂ ਕ੍ਰਾਈਟੀਰੀਆ ਖਾਸ ਕਰ ਦੇਖੋ ਪਿਛਲੇ ਕਈ ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਕੀ ਕਰਦੇ ਨੇ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਂ ਆਪਣੀ ਪਾਰਟੀ ਬਣਾ ਲਾਂਗਾ, ਧਮਕੀਆਂ ਦੇ ਦਿੰਦੇ ਨੇ, ਕਾਂਗਰਸ ਫਿਰ ਉਹਨਾਂ ਨੂੰ ਮਨਾਉਣ 'ਚ ਲੱਗ ਜਾਂਦੀ ਹੈ, ਨਹੀਂ ਜੀ ਨਹੀਂ ਆ ਜਾਓ ਤੁਹਾਨੂੰ ਚੀਫ ਮਿਨਿਸਟਰ ਦਾ ਕੈਂਡੀਡੇਟ ਡਿਕਲੇਅਰ ਕਰ ਦਿੰਦੇ ਆ, ਔਰ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਹੀਂ ਮੈਂ ਤੇ ਆਪਣੀ ਪਾਰਟੀ ਬਣਾਉਣ ਲੱਗਾ ਸੀਗਾ। ਫਿਰ ਤੁਹਾਨੂੰ ਯਾਦ ਹੋਏਗਾ 1983 ਵੇਲੇ ਵੀ ਉਹ ਪਹਿਲਾਂ ਰੁਸ ਕੇ ਚਲੇ ਗਏ ਸੀ ਕੈਪਟਨ ਅਮਰਿੰਦਰ ਸਿੰਘ 1984 ਵੇਲੇ। ਸੋ ਇਸ ਪਹਿਲਾਂ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੂਝਦੇ ਰਹੇ, ਫਿਰ ਉਹਨਾਂ ਨੂੰ ਪਤਾ ਹੈ ਕਿ ਬਾਕੀ ਵੀ ਜਿੰਨੇ ਵੀ ਲੀਡਰਸ ਨੇ, ਚਾਹੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ, ਜਿੰਨੇ ਵੀ ਲੀਡਰਸ ਨੇ, ਉਹਨਾਂ ਨੂੰ ਮਨਾਉਣ ਦੇ ਵਿੱਚ ਹੀ ਲੱਗੀ ਰਹਿੰਦੀ ਹੈ ਹਾਈਕਮਾਨ। ਸੋ ਹਾਈਕਮਾਨ ਨੂੰ ਬੜੀ ਦੇਰ ਬਾਅਦ ਕੋਈ ਐਸਾ ਲੀਡਰ ਮਿਲਿਆ ਹੈ ਜਿਹੜਾ ਲੀਡਰ ਉਹਨਾਂ ਦੇ ਇਸ਼ਾਰੇ ਤੇ ਚੱਲ ਰਿਹਾ ਹੈ, ਉਹਨਾਂ ਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਅਸੀਂ ਇੱਥੋਂ ਮਤਲਬ ਕਿ ਚੰਨੀ ਸਾਹਿਬ ਕਈ ਵਾਰ ਤਾਂ ਐਂ ਹੁੰਦਾ ਹੈ ਅਸੀਂ ਖਬਰ ਦੇ ਰਹੇ ਹੁੰਦੇ ਹਾਂ ਕਿ ਚੰਨੀ ਸਾਹਿਬ ਹਜੇ ਆਏ ਨੇ ਉੱਥੋਂ ਵਾਪਸ ਹੈਲੀਕਾਪਟਰ ਉਤਰਿਆ ਤੇ 4 ਘੰਟਿਆਂ 'ਚ ਖਬਰ ਆ ਜਾਂਦੀ ਹੈ ਹੈਲੀਕਾਪਟਰ ਫਿਰ ਉਡਾਨ ਭਰ ਗਿਆ ਦੁਬਾਰਾ ਫਿਰ ਦਿੱਲੀ। ਮੈਂ ਸੋਚ ਰਿਹਾ ਮੈਂ ਕਿਹਾ ਉਹ ਪੁਰਾਣੀ ਤਾਂ ਨਹੀਂ ਕਿਤੇ ਖਬਰ ਦੇਈ ਜਾ ਰਹੇ ਨੇ, ਕਹਿੰਦੇ ਨਹੀਂ ਸਰ ਨਹੀਂ ਆ ਦੇਖੋ ਮੈਂ ਚੈੱਕ ਕਰ ਰਿਹਾ ਸੀ ਇੰਡੀਆ, ਕਹਿੰਦੇ ਨਹੀਂ ਸਰ ਦੁਬਾਰਾ ਫਲਾਈਟ ਉਹਨਾਂ ਨੇ ਫਿਰ ਮਤਲਬ ਹੈਲੀਕਾਪਟਰ ਫਿਰ ਉੱਡ ਗਿਆ। ਮਤਲਬ ਉੱਥੋਂ ਤਾਂ ਇੱਦਾਂ ਹੁੰਦਾ ਵੀ ਫੌਰਨ ਉੱਥੋਂ ਫੋਰ ਆ ਜਾਂਦਾ ਦਿੱਲੀ ਤੋਂ। ਸੋ ਉਹਨਾਂ ਨੂੰ ਚੰਨੀ ਸਾਹਿਬ ਬੜੇ ਸੂਟ ਕਰ ਰਹੇ ਨੇ, ਫਿਰ ਲੋਕਾਂ ਦੇ ਵਿੱਚ ਵੀ ਕੁਛ ਸਪੋਰਟ ਮਿਲ ਰਹੀ ਹੈ ਚੰਨੀ ਸਾਹਿਬ ਦੀ। ਅੱਛਾ ਫਿਰ ਇੱਕ ਹੋਰ ਚੀਜ਼ ਹੈ, ਤੁਸੀਂ ਦੇਖੋ ਅੱਜ ਅਮਰਿੰਦਰ ਰਾਜਾ ਵੜਿੰਗ ਸਾਹਿਬ ਨੇ ਵੀ ਚਰਨਜੀਤ ਸਿੰਘ ਚੰਨੀ ਦੇ ਨਾਂ ਤੇ ਬੜੀ ਵੱਡੀ ਗੱਲ ਹੈ, ਬੜੀ ਵੱਡੀ ਗੱਲ ਹੈ। ਕੱਲ ਤੱਕ ਦੇਖੋ ਜਿਹੜੇ ਕੁਲਵੀਰ ਜੀਰੇ ਤੋਂ ਲੈ ਜਿਹੜੇ ਕੱਲ ਤੱਕ ਗੱਡੀਆਂ ਚਲਾਉਂਦੇ ਸੀਗੇ ਨਵਜੋਤ ਸਿੰਘ ਸਿੱਧੂ ਦੀਆਂ ਕੁਲਵੀਰ ਜੀਰੇ ਵਰਗੇ, ਉਹ ਸਾਰੇ ਹੀ ਧੜਾਧੜ ਨਾਮ ਹੁਣ ਚਰਨਜੀਤ ਸਿੰਘ ਚੰਨੀ ਦਾ ਲੈ ਰਹੇ ਨੇ। ਸੋ ਪਹਿਲਾਂ 2 ਵੋਟਾਂ ਪਈਆਂ ਹੋਣਗੀਆਂ ਜਾਖੜ ਸਾਹਿਬ ਦੇ ਮੁਤਾਬਿਕ, ਪਰ ਉਹ ਉਸ ਵੇਲੇ 2 ਵੋਟਾਂ ਪਈਆਂ ਜਦੋਂ ਚੀਫ ਮਿਨਿਸਟਰ ਨਹੀਂ ਸੀ ਬਣੇ। ਹੁਣ ਚੀਫ ਮਿਨਿਸਟਰ ਬਣਨ ਤੋਂ ਬਾਅਦ ਕਾਂਗਰਸ ਨੂੰ ਵੀ ਬੜਾ ਸੂਟ ਕਰ ਰਿਹਾ ਹਾਈਕਮਾਨ ਨੂੰ ਵੀ ਚੰਨੀ ਸਾਹਿਬ ਸਾਡੇ ਵਫ਼ਾਦਾਰ ਸਿਪਾਹੀ ਰਹਿਣਗੇ, ਕਾਂਗਰਸ ਦੇ ਤਾਂ ਰਹਿਣਗੇ ਹਾਈਕਮਾਨ ਦੇ ਰਹਿਣਗੇ, ਮੇਨ ਤਾਂ ਉਹਨਾਂ ਨੂੰ ਇਹ ਆ ਵੀ ਸਾਡਾ ਵਫ਼ਾਦਾਰ ਸਿਪਾਹੀ ਰਹੇ ਬੰਦਾ, ਉਹ ਰਹਿਣਗੇ। ਲੋਕਾਂ ਦੇ ਵਿੱਚ ਵੀ ਪਾਪੂਲੈਰਿਟੀ ਉਹਨਾਂ ਦੀ ਵੱਧ ਰਹੀ ਹੈ, ਆਮ ਜਿਹੜੇ MLA ਆ ਕੈਬਨਿਟ ਮੰਤਰੀ ਉਹਨਾਂ 'ਚ ਵੀ ਪਾਪੂਲੈਰਿਟੀ ਵੱਧ ਰਹੀ ਹੈ। ਸੋ ਇਸ ਕਾਰਨ ਇਹ ਸਾਰੇ ਹਾਲਾਤ ਇਹ ਪੁਆਇੰਟ ਆਊਟ ਕਰ ਰਹੇ ਨੇ ਕਿ ਸਿੱਧੂ ਸਾਹਿਬ ਕਿਤੇ ਨਾ ਕਿਤੇ ਬੈਕਫੁੱਟ 'ਤੇ ਜਾ ਰਹੇ ਨੇ। ਮੈਨੂੰ 20% ਚਾਂਸ ਨਜ਼ਰ ਆ ਰਿਹਾ ਨਵਜੋਤ ਸਿੰਘ ਸਿੱਧੂ ਦਾ, ਔਰ 80% ਚਾਂਸ ਜਿਹੜਾ ਉਹ ਚਰਨਜੀਤ ਸਿੰਘ ਚੰਨੀ ਹੋਣਾ ਦਾ ਨਜ਼ਰ ਆ ਰਿਹਾ। ਸਿੱਧੂ ਸਾਹਿਬ ਦੇ ਸਮਰਥਕ ਜੋ ਮਰਜ਼ੀ ਕਹੀ ਜਾਣਾ ਇਸ ਵੇਲੇ, ਉਹਨਾਂ ਦੇ ਸਪੋਰਟਰ ਕਹਿ ਰਹੇ ਨੇ, ਬਟ ਇਹ ਸਾਨੂੰ ਜਿਹੜੀ ਪੋਜੀਸ਼ਨ ਹੈ ਨਜ਼ਰ ਆ ਰਹੀ ਹੈ ਇਸ ਟਾਈਮ ਨਵਜੋਤ ਸਿੰਘ ਸਿੱਧੂ ਦੀ। ਜੀ ਵਿਰਕ ਸਾਹਿਬ ਦਾ ਵੀ ਸਵਾਗਤ ਕਰ ਲੈਂਦੇ। ਵਿਰਕ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਹੈ, ਠੀਕ ਹੈ?
ਸਤਿ ਸ਼੍ਰੀ ਅਕਾਲ ਯੋਧਵੀਰ ਜੀ, ਥੈਂਕ ਯੂ ਤੁਹਾਡਾ। ਮੇਰੇ ਵੱਲੋਂ ਨਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਨੂੰ ਯੈਸ ਵੀ ਸਪੋਰਟ ਤੇ ਯੂਥ ਬ੍ਰਿਗੇਡ ਜਿੰਦਾਬਾਦ।
ਥੈਂਕ ਯੂ ਜੀ, ਔਰ ਯੈਸ ਵੀ ਸਪੋਰਟ ਸਰ। ਵਿਰਕ ਸਾਹਿਬ ਕੀ ਲੱਗਦਾ ਕਿੱਧਰ ਜਾ ਰਿਹਾ ਮਾਮਲਾ, ਕਿਹਨੂੰ ਸਿੱਧੂ ਚੰਨੀ ਜਾਂ ਕੋਈ ਤੀਸਰਾ ਨਾਮ?
ਮੈਂ ਕਿਹਾ ਸੁਣੋ ਜੀ, ਸਿੱਧੂ ਸਾਹਿਬ ਦੀ ਤੁਸੀਂ 20% ਦੀ ਗੱਲ ਕਰਦੇ ਹੋ, ਮੈਂ ਤਾਂ ਇਹਨਾਂ ਕਾਂਗਰਸ ਬਚ ਜਾਏਗੀ ਜੇ ਸਿੱਧੂ ਸਾਹਿਬ ਨੂੰ ਪਾਰਟੀ ਤੋਂ ਕੱਢ ਦੇਣ ਤਾਂ। ਇਹਨਾਂ ਨੂੰ ਸਟਾਰ ਪ੍ਰਚਾਰਕ ਕਿਉਂ ਨੀ ਬਣਾਇਆ? ਕਿਉਂ ਉਹਨਾਂ ਨੇ ਵੇਖ ਲਿਆ ਕਿ ਇਹ ਅਨਪ੍ਰੋਡਿਕਟੇਬਲ ਪਰਸਨ ਹੈ, ਇਹਦਾ ਕੋਈ ਪਤਾ ਨੀ ਇਹਨੇ ਕਿਹੜੇ ਵੇਲੇ ਕਿੱਥੇ ਖਲੋ ਕੇ ਕੀ ਬੋਲ ਦੇਣਾ, ਤੇ ਉਹਨੇ ਪਾਰਟੀ ਨੂੰ ਕਿੱਡਾ ਕੁ ਵੱਡਾ ਡੈਮੇਜ ਕਰ ਦੇਣਾ।
ਅੱਛਾ, ਮੈਂ ਤੁਹਾਨੂੰ ਇੱਕ ਸਵਾਲ ਅੱਜ ਪੁੱਛਣਾ ਚਾਹੁੰਦਾ, ਅੱਜ ਆਮ ਆਦਮੀ ਪਾਰਟੀ ਕਾਂਗਰਸ ਤੇ ਕਹਿ ਰਹੀ ਹੈ ਕਿ ਕਿਆ ਆਪਣੇ ਸੁਨੀਲ ਜਾਖੜ ਦਾ ਇਹੀ ਦੋਸ਼ ਸੀਗਾ ਕਿ ਉਹ ਹਿੰਦੂ ਹੈ, ਉਹਨੂੰ ਹਿੰਦੂ ਹੋਣ ਦੇ ਕਾਰਨ ਚੀਫ ਮਿਨਿਸਟਰ ਚਿਹਰਾ ਨਹੀਂ ਬਣਾਇਆ, ਠੀਕ ਹੈ, ਇਹ ਆਮ ਆਦਮੀ ਪਾਰਟੀ ਇਹ ਸਵਾਲ ਖੜੇ ਕਰ ਰਹੀ ਹੈ। ਲੇਕਿਨ ਮੈਂ ਇੱਕ ਸਵਾਲ ਪੁੱਛਦਾ ਆਮ ਆਦਮੀ ਪਾਰਟੀ ਨੂੰ, ਆਮ ਆਦਮੀ ਪਾਰਟੀ ਤਾਂ ਖੁਦ ਕਹਿ ਐਲਾਨ ਕਰ ਗਈ ਸੀ ਵੀ ਅਸੀਂ ਸਿੱਖ ਚਿਹਰੇ ਨੂੰ ਇੱਥੇ ਬਣਾਉਣਾ ਹੈਗਾ, ਕੇਜਰੀਵਾਲ ਸਾਹਿਬ ਖੁਦ ਕਹਿ ਕੇ ਗਏ ਸੀ ਅਸੀਂ ਸਿੱਖ ਚਿਹਰੇ ਨੂੰ ਬਣਾਉਣਾ, ਤੇ ਹੁਣ ਤੁਸੀਂ ਕਾਂਗਰਸ ਨੂੰ ਪੁੱਛੀ ਜਾ ਰਹੇ ਹੋ ਕਿ ਭਾਈ ਉਹ ਬੰਦਾ ਹਿੰਦੂ ਸੀ ਤਾਂ ਤੁਸੀਂ ਉਹਨਾਂ ਧੱਕਾ ਕੀਤਾ, ਮਤਲਬ ਤੁਸੀਂ ਹਿੰਦੂ ਵੋਟ ਨੂੰ ਕੈਸ਼ ਕਰਨ ਲਈ ਹੁਣ ਤੁਸੀਂ ਇਹ ਸਾਰਾ ਸਿਸਟਮ ਚਲਾ ਰਹੇ ਹੋ।
ਹਿੰਦੂਆਂ ਦੀ ਰਿਸਪੈਕਟ ਕੋਈ ਨੀ ਹੈਗੀ ਪਾਰਟੀ ਦੇ ਅੰਦਰ ਪੰਜਾਬ ਦੇ ਵਿਚ।
ਨਹੀਂ ਨਹੀਂ ਮੇਰੀ ਗੱਲ
ਪਾਰਟੀ ਦੇ ਕਹਿ ਕੇ ਦੂਜੀ ਗੱਲ ਸੁਣ ਲਓ, ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਜੇ ਤੁਸੀਂ, ਮੈਂ ਰਾਤੀ ਵੀ ਗੱਲ ਛੇੜੀ ਸੀ, 66 ਤੋਂ ਲੈ ਕੇ ਜਦੋਂ ਤੋਂ ਪੰਜਾਬ ਦੇ ਤਿੰਨ ਹਿੱਸੇ ਕੀਤੇ ਗਏ, ਤਿੰਨ ਟੁਕੜੇ ਕੀਤੇ ਗਏ ਕਮਾਂਗਾ, ਉਦੋਂ ਤੋਂ ਲੈ ਕੇ ਹੁਣ ਤੱਕ ਕਦੀ ਕੋਈ ਮੇਰਾ ਭਰਾ ਜਿਹੜਾ ਹਿੰਦੀ ਆਪਣੇ ਆਪ ਨੂੰ ਪੰਜਾਬੀ ਹੁੰਦਿਆਂ ਹੋਇਆ ਹਿੰਦੀ ਮਦਰ ਲੈਂਗੁਏਜ ਲਿਖਾਉਂਦਾ ਰਿਹਾ ਹੋਵੇ, ਉਹਨੂੰ ਕਿਸੇ ਨੇ ਚੀਫ ਮਿਨਿਸਟਰ ਬਣਾਇਆ? ਇਹ ਨਵੀਂ ਰੀਤ ਪੰਜਾਬ ਦੇ ਵਿੱਚ ਕਿਉਂ ਸ਼ਰਾਰਤ ਕੀਤੀ ਜਾ ਰਹੀ ਹੈ, ਜਦੋਂ ਕਿ ਨਾ ਹਰਿਆਣੇ ਵਿੱਚ ਨਾ ਹਿਮਾਚਲ ਦੇ ਵਿੱਚ, ਦੋ ਪੰਜਾਬ ਦੇ ਹਿੱਸੇ ਹੀ ਸਨ, ਉੱਥੇ ਅੱਜ ਤੱਕ ਕਦੀ ਕਿਸੇ ਨੇ ਸਰਦਾਰ ਕ੍ਰਿਸਚੀਅਨ ਜਾਂ ਮੁਸਲਿਮ ਭਰਾ ਦੇ ਚੀਫ ਮਿਨਿਸਟਰ ਬਣਨ ਦੀ ਗੱਲ ਨਹੀਂ ਕੀਤੀ? ਤੇ ਪੰਜਾਬ ਵਿੱਚ ਅੱਗ ਲਾਉਂਦੇ ਨੇ ਸਾਰੇ, ਪੰਜਾਬ ਦੇ ਵਾਤਾਵਰਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਿੱਥੇ ਸਾਰਿਆਂ ਨੂੰ ਪਤਾ ਹੈ ਕਿ ਮੈਜੋਰਿਟੀ ਜਿਹੜੀ ਹੈ ਉਹ ਸਿੱਖ ਵੋਟਰ ਨੇ ਇੱਥੇ। ਇਹ ਦੂਜੇ ਪਾਸੇ ਮੈਂ ਹੋਰ ਗੱਲ ਕਰਾਂ, ਹਿੰਦੂ ਭਰਾ ਵੀ ਪੰਜਾਬੀ ਨੇ, ਲੇਕਿਨ ਉਹ ਪੰਜਾਬੀਅਤ ਨੂੰ ਉਹ ਤਿਲਾਂਜਲੀ ਦਿੰਦੇ ਨੇ ਜਦੋਂ ਵੀ ਪੰਜਾਬੀ ਸਾਡੀ ਮਾਂ ਬੋਲੀ ਨਹੀਂ।
ਸਵਾਲ ਦਾ ਜਵਾਬ ਨਹੀਂ ਦਿੱਤਾ ਜਿਹੜਾ ਸਵਾਲ ਤੁਹਾਨੂੰ ਪੁੱਛਿਆ, ਵੀ ਤੁਸੀਂ ਖੁਦ ਆਮ ਆਦਮੀ ਪਾਰਟੀ ਤਾਂ ਸਭ ਤੋਂ ਵੱਡੀ ਕਮਿਊਨਲ ਪਾਰਟੀ ਤਾਂ ਆਮ ਆਦਮੀ ਪਾਰਟੀ ਆ, ਧਰਮ ਦੀ ਰਾਜਨੀਤੀ ਸਭ ਤੋਂ ਵੱਡਾ ਤਾਂ ਕੇਜਰੀਵਾਲ ਧਰਮ ਦੀ ਰਾਜਨੀਤੀ ਕਰਦਾ ਹੈ, ਤੁਸੀਂ ਸਵਾਲ ਦਾ ਸਿੱਧਾ ਜਵਾਬ ਦਿਓ। ਜਦੋਂ ਕੇਜਰੀਵਾਲ ਸਭ ਤੋਂ ਵੱਡਾ ਧਰਮ ਦੀ ਰਾਜਨੀਤੀ ਕੇਜਰੀਵਾਲ ਕਰਦਾ, ਜਦੋਂ ਆ ਕੇ ਕਹਿੰਦਾ ਵੀ ਇੱਥੇ ਸਿੱਖ ਚਾਰਾ ਬਣੇਗਾ, ਹੋਰ ਤੁਸੀਂ ਕਿਹੜੇ ਮੂੰਹ ਨਾਲ ਤੁਸੀਂ ਕੇਜਰੀਵਾਲ, ਤੁਸੀਂ ਆਮ ਆਦਮੀ ਪਾਰਟੀ ਵਾਲੇ ਸਵਾਲ ਪੁੱਛ ਦਿਓ, ਕਿਹੜੇ ਮੂੰਹ ਨਾਲ ਤੁਸੀਂ ਸਵਾਲ ਪੁੱਛ ਦਿਓ ਕਿ ਜੀ ਕਾਂਗਰਸ ਜਿਹੜੀ ਹੈ ਉਹ ਨਾ, ਪਹਿਲਾਂ ਸਵਾਲ ਸੁਣ ਲਓ ਨਾ, ਸਵਾਲ ਤੇ ਜਵਾਬ ਦਿਓ, ਕਿਹੜੇ ਮੂੰਹ ਦੇ ਨਾਲ ਤੁਸੀਂ ਇਹ ਸਵਾਲ ਪੁੱਛਦੇ ਹੋ ਕਿ ਜੀ ਤੁਸੀਂ ਹਿੰਦੂ ਚਿਹਰੇ ਨੂੰ ਨਹੀਂ ਬਣਾਇਆ? ਤੁਸੀਂ ਤਾਂ ਖੁਦ ਸਭ ਤੋਂ ਵੱਡਾ ਕੇਜਰੀਵਾਲ, ਜਿਹੜੀ ਸਭ ਤੋਂ ਵੱਡੀ ਧਰਮ ਦੀ ਰਾਜਨੀਤੀ ਕੇਜਰੀਵਾਲ ਕਰਦਾ ਹੈ, ਕੇਜਰੀਵਾਲ ਸਾਹਿਬ ਤੋਂ ਵੱਡੀ ਧਰਮ ਦੀ ਰਾਜਨੀਤੀ ਕੋਈ ਨੀ ਕਰਦਾ। ਜਾਤ ਪਾਤ ਹੋ ਗਈ, ਇਹ ਤੇ ਆਤਿਸ਼ੀ ਮਾਰਨੇ ਨੂੰ ਕਹਿੰਦੇ ਸੀਗੇ ਕੇਜਰੀਵਾਲ ਸਾਹਿਬ ਵੀ ਆਪਣਾ ਲਾਸਟ ਮਹੀਨਾ ਵਰਤੀ ਆਤਿਸ਼ੀ ਨੂੰ
ਭੁੱਲਦੇ ਆ। ਪੰਜਾਬ ਦਾ ਸਟਰਕਚਰ ਕੀ ਹੈ, ਸਿਆਸੀ ਸਟਰਕਚਰ?
ਨਹੀਂ ਨਹੀਂ, ਇਹ ਪੰਜਾਬ ਥੋੜੀ, ਦਿੱਲੀ ਵੀ ਆਹੀ ਕੰਮ ਕਰਦੇ ਨੇ ਕੇਜਰੀਵਾਲ ਸਾਹਿਬ, ਆਤਿਸ਼ੀ ਮਾਰਨੇ ਨੂੰ ਕਹਿੰਦੇ ਲਾਸਟ ਟਾਈਮ ਨਾ ਆਪਣਾ ਵਰਤੀ, ਸਰੇਆਮ ਸਾਰੀਆਂ ਗੱਲਾਂ ਬਾਹਰ ਨੇ ਇਹਨਾਂ ਦੀਆਂ। ਇਹ ਕੇਜਰੀਵਾਲ ਸਾਹਿਬ ਡੇਰਿਆਂ ਦੇ ਵਿੱਚ ਧੱਕੇ ਖਾ ਰਹੇ ਨੇ ਜਾ ਜਾ ਕੇ, ਪੁੱਛੋ ਇਹਨਾਂ ਨੂੰ ਡੇਰੇ ਚ ਨਹੀਂ ਜਾਣਗੇ, ਜਾਣਗੇ ਡੇਰਿਆਂ ਚ ਵੀ, ਸਭ ਕਰ ਰਹੇ ਨੇ। ਮੇਰੀ ਗੱਲ ਸੁਣੋ, ਤੁਸੀਂ ਕੇਜਰੀਵਾਲ ਸਾਹਿਬ ਨੂੰ ਇੰਨਾ ਕਲੀਨ ਚਿੱਟ ਦੇ ਦਿਆ ਕਰੋ, ਕੇਜਰੀਵਾਲ ਸਾਹਿਬ ਪੂਰੀ ਧਰਮ ਦੀ ਜਾਤ ਪਾਤ ਦੀ ਪੂਰੀ ਐਨ ਰਾਜਨੀਤੀ ਕਰਦੇ ਨੇ ਕੇਜਰੀਵਾਲ ਸਾਹਿਬ, ਠੀਕ ਹੈ ਨੀ? ਜੇ ਨਹੀਂ ਕਰਦੇ ਤੁਸੀਂ ਹੁਣ ਇਸ ਗੱਲ ਤੇ ਤੁਸੀਂ ਚੁੱਪ ਕਰਕੇ ਬੈਠੇ ਰਹੋ, ਤੁਹਾਨੂੰ ਕੋਈ ਹੱਕ ਨਹੀਂ ਇਹ ਸਵਾਲ ਪੁੱਛਣ ਦਾ। ਜਿਹੜੀ ਪਾਰਟੀ ਖੁਦ ਧਰਮ ਦੀ ਰਾਜਨੀਤੀ ਕਰਦੀ ਹੋਵੇ, ਜਾਤ ਪਾਤ ਦੀ ਕਰਦੀ ਹੋਵੇ, ਉਹ ਪਾਰਟੀ ਨੂੰ ਕੋਈ ਹੱਕ ਨਹੀਂ ਹੈ ਕਿ ਅੱਜ ਸਵਾਲ ਪੁੱਛੇ, ਪਾਰਟੀ ਚੁੱਪ ਕਰਕੇ ਬੈਠ ਜਾਵੇ, ਠੀਕ ਹੈ ਨੀ? ਪਾਰਟੀ ਏਦਾਂ ਨਾ, ਤੁਸੀਂ ਤੁਹਾਨੂੰ ਸਵਾਲ ਪੁੱਛ, ਤੁਸੀਂ ਉੱਧਰ ਸਵਾਲ ਪੁੱਛਣ ਦੇ ਹੱਕਦਾਰ ਹੁੰਦੇ ਹੋ ਜਦੋਂ ਕੇਜਰੀਵਾਲ ਸਾਹਿਬ ਇਹ ਕਹਿੰਦੇ ਵੀ ਜਿਹੜਾ ਬੰਦਾ ਕੰਪੀਟੈਂਟ ਹੋਏਗਾ, ਜਿਹੜਾ ਬੰਦਾ ਕੰਪੀਟੈਂਟ ਹੋਏਗਾ।
ਕਿਉਂ ਨੀ ਹਰਿਆਣੇ ਤੇ ਹਿਮਾਚਲ ਦੇ ਮਸਲੇ ਚ ਇਹ ਗੱਲ ਤੁਸੀਂ ਕਹਿੰਦੇ ਵੀ ਜਿਹੜਾ ਬੰਦਾ ਕੰਪੀਟੈਂਟ ਹੈ ਉਹਨੂੰ ਚੀਫ ਮਿਨਿਸਟਰ ਬਣਾਓ?
ਸਾਰੇ ਇਹੀ ਕਹਿੰਦੇ ਨੇ। ਉੱਥੇ ਕਦੋਂ ਕਿਸੇ ਨੇ ਕਿਹਾ ਵੀ ਕਿਸੇ ਖਾਸ ਚਿਹਰੇ ਨੂੰ ਬਣਾਏਗਾ? ਜਿਹੜਾ ਕਹੇਗਾ ਉਹ ਗਲਤ ਹੈ, ਜਿਹੜਾ ਹਰਿਆਣੇ ਤੇ ਹਿਮਾਚਲ ਚ ਕਹੇਗਾ ਉਹ ਗਲਤ ਹੈ, ਜਿਹੜਾ ਵੀ ਹਰਿਆਣੇ ਹਿਮਾਚਲ ਦੀ ਗੱਲ ਕਹੇਗਾ। ਸਰ ਦੇਸ਼ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਬਣੇ ਨੇ, ਆਪਣੀ ਕੰਪੀਟੈਂਸ ਤੇ ਬਣੇ ਨੇ, ਡਾਕਟਰ ਮਨਮੋਹਨ ਸਿੰਘ ਜੀ ਬਣੇ ਨੇ ਆਪਣੀ ਕੰਪੀਟੈਂਸ ਤੇ ਬਣੇ ਨੇ ਨਾ, ਇਹ ਥੋੜੀ ਕਿ ਕੋਈ ਸਿੱਖ ਸ਼ਿਕਾਇਤ ਕਰਕੇ ਉਹਨਾਂ ਨੂੰ ਬਣਾਤਾ।
ਨਾ ਜੋੜੋ ਨੈਸ਼ਨਲ ਸਿਚੁਏਸ਼ਨ ਨੂੰ ਪੰਜਾਬ ਪੋਲੀਟਿਕਸ ਨਾਲ, ਸਟੇਟ ਪੋਲੀਟਿਕਸ ਨਾਲ ਨਾ ਜੋੜੋ।
ਪੰਜਾਬ ਕਿਤੇ ਇੰਡੀਆ ਤੋਂ ਬਾਹਰ ਹੈ, ਪੰਜਾਬ ਵੀ ਇੰਡੀਆ ਦੇ ਵਿੱਚ ਹਿੱਸਾ ਹੀ ਹੈ।
ਮੈਂ ਮੰਨਣਾ ਤੁਹਾਡੇ ਨਾਲ ਐਗਰੀ ਕਰ।
ਨੈਕਸਟ ਕਾਲ ਹਰਭਜਨ ਜੀ, ਤੁਸੀਂ ਆਉਂਦੇ ਰਹੋ, ਹਾਂਜੀ ਹੋਲਡ ਕਰੋ ਹਰਭਜਨ ਜੀ, ਤੁਸੀਂ ਆਉਂਦੇ ਰਹੋ,
ਤੇ ਫੈਡਰਲ
ਹੋਲਡ ਕਰੋ, ਹੋਲਡ ਕਰੋ ਹਰਭਜਨ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ। ਹਾਂਜੀ ਹਰਭਜਨ ਜੀ, ਗੋ ਹੈਡ, ਤੁਸੀਂ ਆਉਂਦੇ ਰਹੋ ਜੀ।
ਹੈਲੋ ਜੀ, ਹੈਲੋ,
ਸਤਿ ਸ਼੍ਰੀ ਅਕਾਲ ਜੀ।
ਮੈਂ ਐਨੀਵੇ, ਮੈਂ ਤੁਹਾਡੀ ਹਰ ਦੋ ਘੰਟੇ ਤੁਹਾਨੂੰ ਮੈਂ ਸੁਣਦਾ ਹੈ, ਆਈ ਇੰਜੋਏਡ, ਬਟ ਅੱਜ ਮੈਂ ਥੋੜਾ ਜਿਹਾ ਕਹਾਂਗਾ ਪੰਜਾਬ ਦੇ ਉੱਪਰ। ਇਸ ਵੇਲੇ ਦੋ ਬੰਦੇ ਹੈਗੇ ਆ ਪੰਜਾਬ ਦੇ ਚੀਫ ਮਿਨਿਸਟਰ ਬਣਨ ਵਾਸਤੇ, ਚੰਨੀ ਦੇ ਬਾਰੇ ਮੈਂ ਜ਼ਿਆਦਾ ਨਹੀਂ ਜਾਣਦਾ ਹੈਗਾ, ਲੇਕਿਨ ਮੈਂ ਬੜੀ ਹਰਸੇ ਤੋਂ ਸਿੱਧੂ ਸਾਹਿਬ ਨੂੰ ਫਾਲੋ ਕਰਦਾ, ਜਦੋਂ ਦੇ ਉਹ ਕ੍ਰਿਕਟ ਖੇਡਦੇ ਸੀ, ਤੇ ਕ੍ਰਿਕਟ ਵੀ ਉਹਨਾਂ ਨੇ ਜੋ ਖੇਡੀ ਆ ਉਹਦੇ ਵਿੱਚ ਵੀ ਲੜਾਈ ਝਗੜੇ ਹੋਏ ਆ। ਕ੍ਰਿਕਟ ਛੱਡੀ ਉਸ ਤੋਂ ਬਾਅਦ ਵੀ ਇਹਨਾਂ ਨੇ ਕਾਫੀ ਉਲਟੇ ਸਿੱਧੇ ਕੰਮ ਕੀਤੇ ਆ। ਔਰ ਹੀ ਇਜ਼ ਨਾਟ ਡਿਸਿਪਲਿਨ ਪਰਸਨ, ਹੀ ਇਜ਼ ਨਾਟ ਡਿਸਿਪਲਿਨ ਪਰਸਨ ਐਟ ਆਲ, ਹੀ ਇਜ਼ ਅ ਬਦਤਮੀਜ਼। ਜਿਹੜਾ ਡਿਸਿਪਲਿਨ ਨਾ ਹੋਵੇ, ਬਦਤਮੀਜ਼ ਹੋਵੇ, ਗੱਲ ਕਰਨ ਦੀ ਉਸਨੂੰ ਜਾਂਚ ਨਾ ਹੋਵੇ, ਜੋ ਮਰਜ਼ੀ ਬੋਲਦਾ ਹੈ, ਤੇ ਉਹ ਕਿਸੇ ਘਰ ਨੂੰ ਕਿਸ ਤਰ੍ਹਾਂ ਚਲਾ ਸਕਦਾ? ਤੁਸੀਂ ਆਪਣੇ ਘਰ ਨੂੰ ਚਲਾਓਗੇ? ਅਗਰ ਤੁਸੀਂ ਅਨਡਿਸਿਪਲਿਨ ਹੋਵੋਗੇ ਤੁਸੀਂ ਆਪਣੇ ਬੱਚੇ ਨੂੰ ਡਿਸਿਪਲਿਨ ਕਰੋਗੇ, ਅਗਰ ਤੁਸੀਂ ਬਦਤਮੀਜ਼ ਹੋਵੋਗੇ ਤੁਸੀਂ ਆਪਣੇ ਬੱਚੇ ਨੂੰ ਬਦਤਮੀਜ਼ ਸਿਖਾਉਣ ਦੀ ਕੋਸ਼ਿਸ਼, ਤੁਹਾਨੂੰ ਹੱਕ ਹੈਗਾ ਨਹੀਂ ਹੈਗਾ? ਨੋ, ਜਿਹੜਾ ਹੈਗਾ ਆਪਣਾ ਹੀ ਇਜ਼ ਹੈਂਡਸਮ ਗਾਈ ਐਂਡ ਹੀ ਸਪੀਕਸ, ਬਟ ਡਜ਼ਨਟ ਮੀਨ ਐਨੀਥਿੰਗ ਵਟ ਹੀ ਸਪੀਕਸ, ਇਜ਼ ਅਨਡਿਸਿਪਲਿਨ ਐਂਡ ਪੰਜਾਬ ਨੂੰ ਜਾਂ ਕਿਸੇ ਵੀ ਕੰਟਰੀ ਨੂੰ ਜਾਂ ਕਿਸੇ ਨੂੰ ਇਹੋ ਜਿਹੇ ਲੀਡਰ ਦੀ ਅਗਰ ਬਣਾਉਣਗੇ, ਮੈਂ ਉਹਦੇ ਵਾਸਤੇ ਉਹਦੇ ਹੱਕ ਵਿੱਚ ਨਹੀਂ ਹੈਗਾ।
ਗੁਰਜਿੰਦਰ ਜੀ, ਤੁਸੀਂ ਆਉਂਦੇ ਰਹੋ। ਗੁਰਜਿੰਦਰ ਜੀ, ਗੋ ਹੈਡ। ਹਾਂਜੀ ਹਾਂਜੀ, ਗੁਰਜਿੰਦਰ ਜੀ, ਸਤਿ ਸ਼੍ਰੀ ਅਕਾਲ, ਗੋ ਹੈਡ। ਗੁਰਿੰਦਰ ਜੀ, ਹਾਂਜੀ ਗੁਰਿੰਦਰ ਜੀ, ਤੁਹਾਡਾ ਨਾਮ ਜੀ?
ਭਾਜੀ, ਸੋਰੀ, ਗੁਰਿੰਦਰ।
ਹਾਂਜੀ ਗੁਰਿੰਦਰ ਸਾਹਿਬ, ਯੂ ਗੋ ਹੈਡ ਸਰ।
ਭਾਜੀ, ਤੁਸੀਂ ਕਿਹਾ ਕਿ ਮਨਮੋਹਨ ਸਿੰਘ ਨੂੰ ਪ੍ਰਾਈਮ ਮਿਨਿਸਟਰ ਉਹਨਾਂ ਨੇ ਉਹਦੀ ਕਾਬਲੀਅਤ ਨਾਲ ਬਣਾਇਆ। ਕਾਬਲੀਅਤ ਤਾਂ ਉਹਨਾਂ ਦੀ ਪ੍ਰਾਈਮ ਮਿਨਿਸਟਰ ਤੋਂ ਬਹੁਤ ਜ਼ਿਆਦਾ ਸੀ, ਲੇਕਿਨ ਕਾਂਗਰਸ ਨੇ ਇਸ ਲਈ ਨਹੀਂ ਬਣਾਇਆ ਵੀ ਉਹਨਾਂ ਦੀ ਕਾਬਲੀਅਤ ਸੀ। ਉਹਨਾਂ ਨੂੰ ਸਿਰਫ ਇਹੋ ਜਿਹਾ ਇੱਕ ਪੱਟੂ ਚਾਹੀਦਾ ਸੀ ਜਿਹੜਾ ਉਹਨਾਂ ਦੇ ਅੱਗੇ ਨਾ ਬੋਲੇ। ਇਹ ਤਾਂ ਤੁਸੀਂ ਵੀ ਹੁਣੇ ਕੱਲ ਦੋ ਮਿੰਟ ਪਹਿਲਾਂ ਕਹਿ ਕੇ ਹਟੇ ਹੋ। ਸੋ ਦੈਟਸ ਦ ਪੁਆਇੰਟ।
ਦੋਨੋਂ ਚੀਜ਼ਾਂ ਸੀਗੀਆਂ ਸਰ, ਜੇ ਕੰਪੀਟੈਂਟ ਨਾ ਹੁੰਦੇ, ਜੇ ਕੰਪੀਟੈਂਟ ਨਾ ਹੁੰਦੇ ਤਾਂ ਫਿਰ ਉੱਥੇ ਤੱਕ ਉਹਨਾਂ ਨੂੰ ਲੈ ਕੇ ਨਹੀਂ ਸੀ ਜਾਣਾ। ਹੀ ਵਾਸ ਕੰਪੀਟੈਂਟ, ਦੈਟ ਇਜ਼ ਵਾਈ ਹੀ ਵਾਸ ਬ੍ਰੌਟ ਇਨ।
ਚੰਨੀ ਦਾ ਵੀ ਉਹੀ ਸੀਨ ਹੈ, ਉਹਨਾਂ ਨੂੰ ਸਿਰਫ ਬੰਦਾ ਉਹ ਚਾਹੀਦਾ ਜਿਹੜੀ ਕਠਪੁਤਲੀ ਉਹਨਾਂ ਦੇ 100% ਆਰਡਰ ਨਾਲ ਚੱਲੇ। ਉਹਨਾਂ ਨੂੰ ਕਾਂਗਰਸ ਦੇ ਅੰਦਰ ਬੰਦਾ ਚਾਹੀਦਾ। ਹੁਣ ਕਾਂਗਰਸ ਦੇ ਅੰਦਰ ਉਸ ਟਾਈਮ ਮਨਮੋਹਨ ਸਿੰਘ ਸੀਗਾ, ਕਾਬਲੀਅਤ ਸੀਗਾ, ਲੇਕਿਨ ਹੋਰ ਵੀ ਬਹੁਤ ਬੰਦੇ ਕਾਬਲੀਅਤ ਸੀਗੇ ਐਜ਼ ਅ ਪ੍ਰਾਈਮ ਮਿਨਿਸਟਰ। ਉਹ ਇਕਨੋਮਿਸਟ ਬੈਟਰ ਸੀ, ਲੇਕਿਨ ਅਗਰ ਉਹਨਾਂ ਨੂੰ ਚੁਣਿਆ ਸਿਰਫ ਇਸ ਕਰਕੇ ਕਿ ਉਹ ਕਾਂਗਰਸ ਪਾਰਟੀ ਦੇ ਬਹੁਤ ਜ਼ਿਆਦਾ ਓਨੈਸਟ ਸੀਗੇ ਤੇ ਉਹ ਉਹਨਾਂ ਦੇ ਅਗੇਂਸਟ ਨਹੀਂ ਜਾਂਦੇ ਸੀ। ਦੈਟ ਇਜ਼ ਦ ਓਨਲੀ ਪੁਆਇੰਟ।
ਓਨਲੀ ਪੁਆਇੰਟ ਇਹ ਨਹੀਂ ਸੀਗਾ, ਦੇਖੋ ਉਸ ਵੇਲੇ ਮੋਨਟੈਕ ਸਿੰਘ ਆਲੂਵਾਲੀਆ ਸਾਹਿਬ ਵੀ ਸੀਗੇ ਔਰ ਮੇਨ ਲੀਡਿੰਗ ਕੰਟੈਂਡਰ ਤਾਂ ਸੀਗੇ ਪ੍ਰਣਬ ਮੁਖਰਜੀ। ਪਰ ਪ੍ਰਣਬ ਮੁਖਰਜੀ ਹੁਣਾਂ ਦੀ ਬਜਾਏ ਵੀ ਇਹਨਾਂ ਨੂੰ ਬਣਾ ਦਿੱਤਾ ਗਿਆ ਔਰ ਖੁਦ ਸੋਨੀਆ ਗਾਂਧੀ, ਹੁਣ ਲੋਕ ਤਾਂ ਹੈਰਾਨ ਹੋ ਗਏ ਸੀਗੇ, ਜ਼ਿਆਦਾਤਰ ਲੋਕ ਇਹ ਸੋਚ ਰਹੇ ਸੀਗੇ ਕਿ ਸੋਨੀਆ ਗਾਂਧੀ ਜੀ ਕੇਂਦਰ ਸਾਹਿਬ ਉਸ ਵੇਲੇ ਬਾਹਰ ਪ੍ਰੋਟੈਸਟ ਹੋ ਗਿਆ, ਬੜਾ ਕੁਛ ਹੋ ਗਿਆ, ਸ਼ੋਰ ਸ਼ਰਾਬਾ ਮਚ ਗਿਆ ਬੜਾ ਸਾਰਾ। ਸੋ ਇਹ ਖੁਦ ਸੋਨੀਆ ਗਾਂਧੀ ਜੀ ਬਣ ਸਕਦੇ ਸੀ ਉਸ ਵੇਲੇ ਪ੍ਰਧਾਨ ਮੰਤਰੀ, ਪਰ ਉਹ ਨਹੀਂ ਬਣੇ। ਠੀਕ ਹੈ ਨੀ?
Pranab Mukherjee to be a president because they know that next government is not there, so they want another person for another 2-3 years to be on their side on the good position. But jehdi rahi rajneeti communalism di, every party does ha matlab ki question nahi karna chahida agar tusi apna ground moral level high rakhde ho, par hun ta moral level hai hi nahi hai, not even Kejriwal. Thank you sir.
Theek hai, thank you sir, thank you. Haan ji, agli call te jaan to pehla sade naal Satnam Jinda sahab aise jud gaye. Satnam sahab, sat sri akal ji, ki hal hai ji? Theek hai ji,
ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੈ, ਤੁਸੀਂ ਸੁਣਾਓ ਸਾਰਿਆਂ ਨੂੰ? ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਅਲੈਕੁਮ।
ਔਰ ਅਸੀਂ ਦੱਸ ਦਈਏ ਕਿ ਜਦੋਂ ਰੀਅਲ ਸਟੇਟ ਦੇ ਵਿੱਚ ਘਰ ਆਪਣਾ ਖਰੀਦਣ ਦੀ ਗੱਲ ਆਵੇ, ਤੁਹਾਨੂੰ ਕੋਈ ਦਿੱਕਤ ਆ ਰਹੀ ਹੈ? ਕਈ ਵਾਰ ਕੀ ਹੁੰਦਾ, ਅਸੀਂ ਆਪਣਾ ਘਰ ਖਰੀਦ ਸਕਦੇ ਹਾਂ ਲੇਕਿਨ ਸਾਨੂੰ ਲੱਗਦਾ ਕਿ ਨਹੀਂ ਹੋਏਗਾ, ਮੋਰਗੇਜ ਨਹੀਂ ਹੋਏਗੀ, ਘਰ ਨਹੀਂ ਲੈ ਪਾਉਣਾ, ਘਰ ਦੇ ਵਿੱਚ ਕੋਈ ਰੈਨੋਵੇਸ਼ਨ ਦਾ ਕੰਮ ਹੋ ਰਿਹਾ ਜੀ, ਕੋਈ ਪ੍ਰੋਪਰਟੀ ਰਨ ਡਾਊਨ ਲਈਏ, ਇਨਵੈਸਟਮੈਂਟ ਤੁਸੀਂ ਕਰਕੇ ਕੋਈ ਪੈਸੇ ਚਾਰ ਬਣਾਉਣੇ ਆ, ਸਤਨਾਮ ਜੰਡਾ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰਨਾ। ਸਤਨਾਮ ਜੀ, ਪਹਿਲਾਂ ਫੋਨ ਨੰਬਰ ਮੈਂ ਦਿੰਦਾ ਤੁਹਾਡਾ, ਬਹੁਤ ਆਸਾਨ ਹੈ। ਬਾਈ ਜੀ ਦਾ ਫੋਨ ਨੰਬਰ ਬੜਾ ਆਸਾਨ ਹੈ, 416, ਬਾਈ ਜੀ ਤੁਸੀਂ ਯਾਦ ਰੱਖਣਾ, 416-222। ਸੋ 222 ਤੁਸੀਂ ਯਾਦ ਰੱਖਣਾ, 416-222-222 ਤੁਸੀਂ ਯਾਦ ਰੱਖਣਾ। ਨੰਬਰ ਸਾਡਾ ਵਾਈ ਮੀਡੀਆ ਵਾਲਾ, ਇਹਨਾਂ ਦੇ ਵਕੀਲਾ ਨੰਬਰ ਸੇਮ ਹੈ, 5000 ਨੰਬਰ ਅੱਜ ਕੱਲ੍ਹ ਬੜਾ ਪਾਪੂਲਰ ਹੈ, ਸੋ ਪਿੱਛੇ ਤੁਸੀਂ 5000 ਰੱਖ ਲਗਾ ਦੇਣਾ। ਸੋ ਸਿੱਧਾ 416-222-5000 ਜੀ। ਸਤਨਾਮ ਜੰਡਾ ਜੀ, ਕੀ ਰਿਪੋਰਟ ਆ ਰਹੀ ਹੈ ਸਟੇਟ ਦੀ?
ਇੱਕ ਰਿਪੋਰਟ, ਘਰਾਂ ਦੀ ਛੋਟੇ ਚੱਲਦੀ ਪਈ ਆ ਤੇ ਘਰ ਬੜੇ ਟਫ ਮਿਲਦੇ ਪਏ ਆ। ਮੇਰੇ ਕੋਲ 10-12 ਕੁਆਲੀਫਾਈ ਬਾਹਰ ਬੈਠੇ ਜਿਹਨਾਂ ਲਈ ਮੈਂ ਘਰ ਲੱਭਦਾ ਪਿਆ, ਮਿਲ ਨਹੀਂ ਰਹੇ ਇਸ ਟਾਈਮ ਉਹਨਾਂ ਦੇ ਮਤਲਬ ਦੇ। ਜੇ ਕਿਸੇ ਨੇ ਘਰ ਵੇਚਣਾ ਹੈਗਾ ਇਸ ਟਾਈਮ, ਜੇ ਕੋਈ ਕੁਆਲੀਫਾਈ ਬਾਹਰ ਬੈਠੇ ਨੇ, ਇਮੀਡੀਏਟਲੀ ਤੁਹਾਡਾ ਘਰ ਸੋਲਡ ਕਰ ਦਿੱਤਾ ਜਾਊਗਾ। ਤੇ ਮੈਨੂੰ ਸਿਰਫ ਫੋਨ ਕਰੋ, 416-222-5000। ਬੜੀ ਬੜੀ ਛੋਟੇ ਚੱਲਦੀ ਪਈ ਆ ਇਸ ਟਾਈਮ ਘਰਾਂ ਦੀ। ਤੇ ਬਾਕੀ ਮੇਰੇ ਕੋਲ 2 ਪ੍ਰੋਪਰਟੀਆਂ ਮੈਂ ਸੇਲ ਤੇ ਆਈਆਂ ਜੀ। ਮੇਰੇ ਕੋਲ ਹੁਣ ਇਸ ਟਾਈਮ, ਇੱਕ ਮੈਂ ਪਿਛਲੀ ਵਾਰ ਕਿਹਾ ਸੀਗਾ ਕਿ ਮੇਰੇ ਕੋਲ ਸੇਲ ਤੇ ਆਉਣੀ ਹੈ ਇੱਕ ਪ੍ਰੋਪਰਟੀ ਬਿਟਵੀ ਦੇ ਵਿੱਚ, ਥਿੰਕਸਨ ਐਂਡ ਟੋਨਟਨ, ਉਸ ਏਰੀਆ ਦੇ ਵਿੱਚ ਜਿਹੜਾ ਸਕੂਲ ਬੜਾ ਹਾਈ ਰੈਂਕਿੰਗ ਦਾ ਆ, 8.1 ਉਹਦੀ ਰੈਂਕਿੰਗ ਹੈ ਸਕੂਲ ਦੀ। ਜੇ ਕਿਸੇ ਨੇ ਡਿਟੈਚ ਘਰ ਆ, 2000 ਸਕੁਏਅਰ ਫੁੱਟ ਦੇ ਅਪਰੋਕਸੀਮੇਟਲੀ ਘਰ ਆ ਜੀ ਉਹ, ਜੇ ਕਿਸੇ ਨੇ ਘਰ ਉਹ ਦੇਖਣਾ, ਪਲੀਜ਼ ਗਿਵ ਮੀ ਕਾਲ। ਇੱਕ ਮੇਰੇ ਕੋਲ ਪ੍ਰੋਪਰਟੀ ਆਈ ਹੈ ਸਟੋਵਲ 'ਚ, ਮਾਰਕਮ ਰੋਡ ਅੱਗੇ ਜਾ ਕੇ ਹਾਈਵੇ 48 ਬਣ ਜਾਂਦੀ, 48 ਐਂਡ ਸਟੋਵਲ ਰੋਡ ਦੇ ਲਾਗੇ, ਮੇਜਰ ਇੰਸਟਰਕਸ਼ਨ ਇਹੀ ਪੈਂਦਾ। ਤੇ ਜੇ ਕਿਸੇ ਨੂੰ ਉੱਥੇ ਕਿਸੇ ਕੋਈ ਘਰ ਡਿਟੈਚ ਘਰ ਚਾਹੀਦਾ ਤੇ ਉਹ ਵੀ ਮੈਨੂੰ ਫੋਨ ਕਰਨ। ਤੇ ਕਿਸੇ ਨੇ ਪ੍ਰੋਪਰਟੀ ਵੇਚਣੀ ਆ, ਇਮੀਡੀਏਟਲੀ ਸੋਲਡ ਕਰ ਦਿੱਤੀ ਜਾਊਗੀ। ਜੇ ਤੁਹਾਡੇ ਕੋਲ ਹੈਗੀ ਐਸਟਾ ਕੋਈ ਸੈਮੀ ਡਿਟੈਚ ਬੰਗਲੋ, ਟਾਊਨ ਹੋਮ, ਕੁਆਲੀਫਾਈ ਬਾਹਰ ਬੈਠੇ ਨੇ, ਕਿਉਂਕਿ ਮੈਨੂੰ ਫੋਨ ਤੁਹਾਡੇ ਰੇਡੀਓ ਦੇ ਮਾਧਿਅਮ ਦੇ ਨਾਲ ਇੰਨੇ ਮੈਨੂੰ ਮੈਸੇਜ ਆਏ ਨੇ ਕਿ ਉਹ ਸਾਰਿਆਂ ਨੂੰ ਮੋਰਗੇਜ ਕੁਆਲੀਫਾਈ ਕਰਾ ਕੇ ਬੈਠਾ ਇਸ ਟਾਈਮ, ਤੇ ਉਹਨਾਂ ਨੂੰ ਘਰ ਲੱਭ ਕੇ ਦੇਣੇ ਆ ਉਹਨਾਂ ਦੇ ਮਤਲਬ ਦੇ, ਤੇ ਜੇ ਕਿਸੇ ਨੇ ਘਰ ਵੇਚਣਾ ਪਲੀਜ਼ ਕਾਲ ਮੀ ਇਮੀਡੀਏਟਲੀ 416-222-5000 416-222-5000 ਜੋਗਵੀਰ ਜੀ।
ਠੀਕ ਹੈ ਜੀ, ਮੈਂ ਫਿਰ ਦੁਬਾਰਾ ਦੱਸਵਾਂ 416-222-5000 416-222-5000 ਸਤਨਾਮ ਚੰਡਾ ਸਾਹਿਬ ਨਾਲ ਸੰਪਰਕ ਕਰੋ। ਕਈ ਵਾਰ ਹੁੰਦਾ ਕੀ ਹੈ ਅਸੀਂ ਇਹ ਤੁਹਾਨੂੰ ਪ੍ਰੋਪਰਟੀ ਲੱਭ ਕੇ ਦੇਣਗੇ ਕਿਉਂਕਿ ਖੁਦ ਵੀ ਇਹ ਰੈਨੋਵੇਸ਼ਨ ਦਾ ਸਾਰਾ ਕੰਮ ਜਾਣਦੇ ਨੇ, ਘਰ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ, ਸੋ ਕੋਈ ਕੰਮ ਕਰਾਉਣਾ ਹੈਗਾ ਕਿਸੇ ਤਰ੍ਹਾਂ ਕੋਈ ਤੁਹਾਨੂੰ ਲੱਗਦਾ ਹੈ ਕਿ ਜੀ ਕੋਈ ਕੰਮ ਕਰਨਾ ਇਹ ਕਰ ਦੇਣਗੇ। ਜੀ ਸਤਨਾਮ ਜੰਡਾ ਸਾਹਿਬ, ਕੁਛ ਹੋਰ ਐਡ ਕਰਨਾ ਤਾਂ ਉਹ ਵੀ ਕਰ ਦਿਓ।
ਬਸ ਮੈਨੂੰ ਪ੍ਰੋਪਰਟੀਆਂ ਚਾਹੀਦੀਆਂ, ਜਿੰਨੀ ਜਲਦੀ ਕੋਈ ਕਿਸੇ ਨੇ ਲਿਸਟਿੰਗ ਕਰਨੀ ਹੈ ਮੈਨੂੰ ਦੇ ਦਿਓ, ਤੁਹਾਡੀ ਮੂੰਹ ਮੰਗੀ ਤੁਹਾਨੂੰ ਕੀਮਤ ਦਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਉਹਨਾਂ ਦੇ ਕੋਲੋਂ ਕੁਆਲੀਫਾਈ ਬਾਹਰ ਬੈਠੇ ਨੇ, ਐਜ ਏ ਸੂਨ ਐਸ ਪੋਸੀਬਲ ਤੁਹਾਡੀ ਪ੍ਰੋਪਰਟੀ ਸੋਲਡ ਕਰ ਦਿੱਤੀ ਜਾਊਗੀ, ਗਰੰਟੀ ਐਕਟ।
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਸਰ, ਮਿਹਰਬਾਨੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ, ਆਲ ਦਾ ਬੈਸਟ।
ਥੈਂਕ ਯੂ।
ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਜੀ। ਨੈਕਸਟ ਕਾਲ ਜੀ, ਚਰਨਜੀਤ ਜੀ ਤੁਸੀਂ ਆਉਂਦੇ ਰਹੋ, ਗੋ ਹੈਡ।
ਹਾਂਜੀ ਜਦੋਂ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਜੀ, ਕੱਲ੍ਹ ਮੈਂ ਜਦੋਂ ਲਾਸਟ ਵਿੱਚ ਮੈਂ ਤੁਹਾਨੂੰ ਨਾ ਪੁੱਛਿਆ ਸੀਗਾ, ਕਿਉਂਕਿ ਮੈਂ ਪੜ੍ਹ ਰਿਹਾ ਸੀਗਾ ਵਾਈ ਚੈਨਲ ਤੇ ਵੀ ਉਹ ਤੇਲੰਗਾਨਾ ਦਾ ਜਿਹੜਾ ਚੀਫ ਮਿਨਿਸਟਰ ਹੈ ਕੇਸੀਆ, ਉਹ ਕਹਿੰਦਾ ਕਹਿ ਰਿਹਾ ਆ ਵੀ ਜਿਹੜਾ ਸੰਵਿਧਾਨ ਆ ਇਹਨੂੰ ਰੀਰਾਈਟ ਕੀਤਾ ਜਾਵੇ। ਇਹ ਮਤਲਬ ਕਿਸ ਤਰ੍ਹਾਂ ਹੋ ਸਕਦਾ ਜੀ? ਇਹ
ਦੇਖੋ ਜੀ, ਉਹਦੇ ਉੱਤੇ ਉਹ ਮੰਗ ਕਰ ਰਹੇ ਨੇ ਕਿ ਠੀਕ ਨਹੀਂ ਲਿਖਿਆ, ਇਹਨੂੰ ਦੁਬਾਰਾ ਤੋਂ ਰੀਰਾਈਟ ਕੀਤਾ ਜਾਵੇ। ਬੀਜੇਪੀ ਉੱਥੇ ਉਹਨੂੰ ਅਪੋਜ਼ ਕਰ ਰਹੀ ਹੈ, ਉਹਨਾਂ ਨੇ ਇੱਕ ਮਾਰਚ ਕੱਢਣ ਦਾ ਵੀ ਐਲਾਨ ਕੀਤਾ ਹੈ ਕਿ ਅਸੀਂ ਇੱਥੇ ਮਾਰਚ ਵੀ ਕੱਢਾਂਗੇ ਔਰ ਅਸੀਂ ਇਹਨੂੰ ਅਪੋਜ਼ ਕਰਾਂਗੇ।
ਬੀਜੇਪੀ ਅਪੋਜ਼ ਕਰ ਰਹੀ ਹੈ ਉਹਨੂੰ, ਉਹ ਮਤਲਬ ਦੂਸਰੀ ਪਾਰਟੀ ਹੋਰ ਕਹਿ ਰਹੀ ਹੈ ਵੀ ਬੀਜੇਪੀ ਨੇ ਅਜੇ ਬੀਜੇਪੀ ਦੇ ਇਸ਼ਾਰੇ ਤੇ ਇਹ ਕਰ ਰਹੇ ਆ।
ਨਹੀਂ, ਬੀਜੇਪੀ ਨੇ ਤੇ ਉੱਥੇ ਭੀਮ ਦੀਕਸ਼ਾ ਐਲਾਨ ਕਰ ਦਿੱਤਾ ਜੀ, ਅੱਜ ਉੱਥੇ ਉਹਨਾਂ ਨੇ ਪ੍ਰੋਟੈਸਟ ਕੀਤਾ। ਬੀਜੇਪੀ ਨੇ ਤੇਲੰਗਾਨਾ ਦੇ ਵਿੱਚ ਅੱਜ ਇਹ ਨਾਮ ਵੀ ਤੁਹਾਨੂੰ ਦੱਸ ਰਿਹਾ, ਭੀਮ ਦੀਕਸ਼ਾ, ਉਹਨਾਂ ਨੇ ਕਿਹਾ ਕਿ ਸਾਡੇ ਕੰਸਟੀਟਿਊਸ਼ਨ ਬਹੁਤ ਵਧੀਆ ਲਿਖਿਆ, ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਬੜਾ ਵਧੀਆ ਲਿਖਿਆ ਕੰਸਟੀਟਿਊਸ਼ਨ। ਸੋ ਬੀਜੇਪੀ ਨੇ ਅੱਜ ਤੇਲੰਗਾਨਾ ਦੇ ਵਿੱਚ ਭੀਮ ਦੀਕਸ਼ਾ ਅੱਜ ਪ੍ਰੋਟੈਸਟ ਕੀਤਾ ਚੀਫ ਮਿਨਿਸਟਰ ਕੇਸੀਆਰ ਦੇ ਖਿਲਾਫ। ਉਹ ਕਹਿੰਦੇ ਕਿ ਜੀ ਤੁਸੀਂ ਨਵੇਂ ਕੰਸਟੀਟਿਊਸ਼ਨ ਦੀ ਕੀ ਗੱਲ ਕਰ ਰਹੇ ਹੋ। ਅੱਜ ਬੀਜੇਪੀ ਨੇ ਇੱਥੇ ਕਿਹਾ ਕਿ ਜਿਹੜਾ ਪ੍ਰੈਜੈਂਟ ਕੰਸਟੀਟਿਊਸ਼ਨ ਹੈ ਇਹ ਬੀ ਆਰ ਅੰਬੇਦਕਰ ਸਾਹਿਬ ਨੇ ਬੜਾ ਵਧੀਆ ਲਿਖਿਆ। ਬੀਜੇਪੀ ਦੇ ਜਿਹੜੇ ਉੱਥੇ ਸਟੇਟ ਪ੍ਰੈਜੀਡੈਂਟ ਨੇ ਮਿਸਟਰ ਸੰਜੇ ਕਾਮਤ, ਉਹਨਾਂ ਨੇ ਅੱਜ ਬੜਾ ਵੱਡਾ ਇਹਨਾਂ ਤੇ ਐਲੀਗੇਸ਼ਨ ਲਗਾਇਆ ਕਿ ਇਹ ਤੁਹਾਡੀ ਸਾਜਿਸ਼ ਹੈ ਕੋਈ, ਇਹ ਤੁਸੀਂ ਨਵਾਂ ਕੰਸਟੀਟਿਊਸ਼ਨ ਦੀ ਜਿਹੜੀ ਗੱਲ ਕਰ ਰਹੇ ਹੋ, ਡਾਕਟਰ ਅੰਬੇਦਕਰ ਸਾਹਿਬ ਨੇ ਬੜਾ ਵਧੀਆ ਕੰਸਟੀਟਿਊਸ਼ਨ ਲਿਖਿਆ, ਇਹਦੇ ਵਿੱਚ ਨਵੇਂ ਕੰਸਟੀਟਿਊਸ਼ਨ ਦੀ ਕੀ ਜ਼ਰੂਰਤ ਹੈ। ਉਹਨਾਂ ਨੇ ਇੱਥੇ ਤੱਕ ਵੀ ਕਿਹਾ ਹੈ ਕਿ ਬੀਜੇਪੀ ਦਾ ਕਹਿਣਾ ਹੈ ਕਿ ਇਹ ਜਿਹੜਾ ਕੰਸਟੀਟਿਊਸ਼ਨ ਹੈ ਇੰਨਾ ਵਧੀਆ ਆ ਵੀ ਜਦੋਂ ਇੰਦਰਾ ਗਾਂਧੀ ਜੀ ਆਪਣੀ ਇਲੈਕਸ਼ਨ ਹਾਰ ਗਏ ਉਹ ਚਾਹੁੰਦੇ ਸੀ ਕੰਸਟੀਟਿਊਸ਼ਨ ਤਬਦੀਲ ਕਰ ਦੇਣ, ਲੇਕਿਨ ਬੀਜੇਪੀ ਦਾ ਕਹਿਣਾ ਹੈ ਕਿ ਜਦੋਂ ਇੰਦਰਾ ਗਾਂਧੀ ਜੀ ਆਪਣਾ ਕੰਸਟੀਟਿਊਸ਼ਨ ਨਹੀਂ ਚੇਂਜ ਕਰ ਸਕੇ ਤਾਂ ਫਿਰ ਕੇਸੀਆਰ ਕੀ ਚੀਜ਼ ਹੈ, ਕੇਸੀਆਰ ਵੀ ਕੁਛ ਨਹੀਂ ਕਰ ਸਕਦਾ। ਔਰ ਉਹਨਾਂ ਨੇ ਬੀਜੇਪੀ ਨੇ ਅੱਜ ਕਿਹਾ ਕਿ ਤੁਸੀਂ ਮਾਫ਼ੀ ਮੰਗੋ, ਤੁਸੀਂ ਆਪਣਾ ਬੀ ਆਰ ਅੰਬੇਦਕਰ ਸਾਹਿਬ ਦਾ ਅਪਮਾਨ ਕੀਤਾ। ਸੋ ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਬੀਜੇਪੀ ਦੇ ਕਾਰਪੋਰੇਟਰਸ ਨੇ, ਹੋਰ ਮੈਂਬਰਸ ਨੇ, ਸਾਰੇ ਭੀਮ ਦੀਕਸ਼ਾ ਇੱਕ ਪ੍ਰੋਟੈਸਟ ਮਾਰਚ ਜਿਹੜਾ ਇਹ ਕਰ ਰਹੇ ਨੇ। ਇਹ ਹੈ ਜੀ ਅੱਜ ਦੀ ਤਾਜ਼ਾ ਰਿਪੋਰਟ।
ਠੀਕ ਹੈ, ਬਹੁਤ
ਬਹੁਤ ਮਿਹਰਬਾਨੀ, ਥੈਂਕ ਯੂ ਸਰ, ਥੈਂਕ ਯੂ ਬਹੁਤ ਮਿਹਰਬਾਨੀ, ਥੈਂਕ ਯੂ। ਹਾਂਜੀ, ਅਗਲੀ ਕਾਲ ਵੱਧ ਜੀ, ਅਨਿਲ ਜੀ ਤੁਸੀਂ ਆਉਂਦੇ ਰਹੋ, ਅਨਿਲ ਜੀ ਗੋ ਹੈਡ।
ਯੁਧਵੀਰ ਜੀ ਸੁਪ੍ਰਭਾਤ ਜੀ, ਮੈਂ ਸਮਾਜ ਤੱਕ ਮੰਗਲ ਦੀ ਕਾਮਨਾ ਕਰਤਾ ਹੂੰ, ਯਸ ਵੀ ਸਪੋਰਟ ਜੀ।
ਸੁਪ੍ਰਭਾਤ ਜੀ, ਯਸ ਵੀ ਸਪੋਰਟ।
ਹਾਂ ਯੁਧਵੀਰ ਜੀ, ਇੱਕ ਛੋਟੀ ਮੋਟੀ ਟਿੱਪਣੀਆਂ ਚਾਹੀਏ ਸੀ ਆਪਸੇ, ਬਹੁਤ ਛੋਟੀ ਮੋਟੀ ਸੀ। ਪਹਿਲੀ ਟਿੱਪਣੀ ਇਹ ਕਿ ਕੋਈ ਵੀ ਸਮਾਜ ਜਾਂ ਪ੍ਰਦੇਸ਼ ਜਾਂ ਰਾਸ਼ਟਰ 'ਚ ਪ੍ਰਤਿਭਾ ਕਾ ਸਨਮਾਨ ਨਹੀਂ ਕਰਤਾ, ਆਪਣੇ ਧਰਮੋਂ ਕੇ ਚੱਕਰ ਮੇਂ ਪੜ ਜਾਤਾ ਹੈ, ਉਸਕਾ ਅੰਤਤਾ ਭਵਿਸ਼ਯ ਕਿਆ ਹੋਤਾ ਹੈ,
ਪਤਨ ਹੋਗਾ ਜੀ ਉਸਕਾ, ਤੋ 100% ਪਤਨ ਹੋਗਾ।
ਬਿਲਕੁਲ ਠੀਕ ਹੈ ਜੀ, ਆਪਣੇ ਬਹੁਤ ਬੜਾ ਲੰਬਾ ਬਹੁਤ ਬੜਾ ਸੰਦੇਸ਼ ਦਿਆ ਛੋਟੇ ਜਿਹੇ ਦੋ ਸ਼ਬਦਾਂ ਦੇ ਅੰਦਰ। ਅੱਛਾ, ਇੱਕ ਸ਼ੋਰਾ ਯੁਧਵੀਰ ਜੀ, ਜੋ ਆਪਣੇ ਇੱਕ ਜੋ ਹਮਾਰੀ ਸੇਨਾ ਹੋਤੀ ਹੈ, ਸੇਨਾ ਟੈਕਸ ਪੇਅਰ ਕੇ ਪੈਸੇ ਪੇ ਚਲਤੀ ਹੈ, ਟੈਕਸ ਪੇਅਰ ਕੇ ਉੱਪਰ ਕਾ ਜੋ ਪੈਸਾ ਚਲਤਾ ਹੈ, ਕਿਆ ਸੇਨਾ ਕੋ ਟੈਕਸ ਪੇਅਰ ਕੇ ਅਗੇਂਸਟ ਇਸਤੇਮਾਲ ਕਰਨਾ ਚਾਹੀਏ, ਯਾ ਕਿਉਂਕਿ ਹਮਾਰੇ ਪਾਸ ਜੋ ਅੰਦਰ ਕਾ ਪ੍ਰਸ਼ਾਸਨ ਹੋਤਾ ਹੈ ਰਾਸ਼ਟਰ ਕੇ, ਉਸਕੋ ਚਲਾਨੇ ਕੇ ਲਿਏ ਅੰਦਰ ਪ੍ਰਕਿਰਿਆ ਹੋਤੀ ਹੈ ਹਮਾਰੇ ਪਾਸ, ਉਸੀ ਕੇ ਲੀਏ ਹਮ ਅੰਦਰ ਕਾ ਜੋ ਪ੍ਰਸ਼ਾਸਨ ਹੈ ਇਸਕੇ ਉੱਪਰ ਇਤਨਾ ਅਭੂਤਪੂਰਵ ਧਨ ਖਰਚ ਕਰਤੇ ਹੈ, ਔਰ ਜੋ ਸੇਨਾ ਹੋਤੀ ਹੈ ਉਸਕਾ ਜੋ ਕਾਮ ਹੋਤਾ ਹੈ, ਯਾ ਤੋ ਵੋ ਕਿਸੀ ਕੋਈ ਬਹੁਤ ਜ਼ਿਆਦਾ ਕੋਈ ਐਮਰਜੈਂਸੀ ਆ ਗਈ ਹੋ ਉਸਕੇ ਅੰਦਰ ਕਾਮ ਕਰਤੇ ਹੈ ਵੋ ਲੋਕ, ਯਾ ਕੋਈ ਬਾੜ ਜਾਤੀ ਹੈ, ਕੋਈ ਤੂਫਾਨ ਆ ਗਿਆ, ਉਸਮੇ ਮਦਦ ਕਰਤੇ ਹੈ, ਯਾ ਦੁਸ਼ਮਨ ਸੇਨਾ ਕੇ ਸਾਥ ਲੜਤੇ ਹੈ। ਆਂਤਰਿਕ ਵਿਸ਼ਿਆਂ ਕੇ ਅੰਦਰ ਜਬ ਤੱਕ ਕੋਈ ਯਾ ਤੋ ਕੋਈ ਆਤੰਕਵਾਦ ਹੋ ਜਾਂ ਐਸਾ ਕੋਈ ਬਹੁਤ ਗਹਿਰਾ ਵਿਸ਼ਾ ਹੋ, ਤਬ ਸੇਨਾ ਉਸਮੇ ਪ੍ਰਵਿਸ਼ਟ ਹੋਤੀ ਹੈ, ਤੋ ਕਿਆ ਸੇਨਾ ਕਾ ਪ੍ਰਯੋਗ ਆਂਤਰਿਕ ਪ੍ਰਸ਼ਾਸਨਿਕ ਵਿਸ਼ਿਆਂ ਕੇ ਅੰਦਰ ਹੋਣਾ ਚਾਹੀਏ?
आपने आपने सवाल में जवाब दे दिया कि जब एक्सट्रीम सर्कमस्टांसेज हों, कोई एक्सट्रीम सर्कमस्टांसेज हों, कोई बड़ी इमरजेंसी है, कोई आपने कोई टेररिज्म का बड़ा मुद्दा है, तब ही आपको सेना का इस्तेमाल करना चाहिए और जहां तक हो सके उसका उपयोग ना करें, रिफ्रेम करें कि ना करें, क्योंकि दैट इज वाई जो आपकी जो इंटरनल सिक्योरिटी फोर्सेज हैं उसका इस्तेमाल होना चाहिए।
यदि तराजू होती है, तराजू के दो टुकड़े होते हैं और जो तुलाई अगर सही करनी है तो वो बराबर बराबर होने चाहिए
जी।
अब मैं दो 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 तराजू के पड़ों के लिए दो अलग अलग विषय दे रहा हूं। एक तराजू की तरफ हम जा रहे हैं, उसके अंदर अपनी राजनीतिक महत्वाकांक्षा के लिए पंजाब प्रदेश का सर्वनाश करना, वहां पर अराजकता का माहौल पैदा करना, वहां पर एक भीषण 30 साल तक का एक समस्या जो है एकमात्र राजनीतिक महत्वाकांक्षा के लिए, हजारों मरे जो भाई बच्चे थे उनकी उसी कारण उनकी मृत्यु का हो जाना, हजारों माँ बाप के जो बच्चे हैं उनके चले गए उनका दुख, हमारे धार्मिक स्थलों के ऊपर आक्रमण, और उसके अलावा एक नरसंहार, हमारे ही समाज के लोगों का नरसंहार, ये सारे विषय एक तुलना के अंदर, एक प्रण के अंदर ये सारे विषय हैं। दूसरे विषय के अंदर आ जाता है कि दूसरे जो पड़ा है उसके अंदर एक किसान का जो आंदोलन और एक कानून जो बने, वो कानून जबकि बड़े सम्मानीय तरीके से वापस भी हो गए, ठीक है जी। तो अब एक तरफ ये समस्या, एक तरफ वो भीषण समस्या, आप कौन सी तुला को नीचे झुकता हुआ देख रहे हैं? क्या वो इतनी गहन समस्या है या मात्र किसान से जो संबंधित जो कानून थे वो लिए और वापस हो गए, वो ज्यादा किसके अंदर ज्यादा गहराई है?
इसका फैसला तो देखिए अभी 20 तारीख को हो जाना है और 10 मार्च को जो है उसके नतीजे भी आ जाएंगे, तो वो बता देंगे कि किसका पलड़ा भारी है। लेकिन आप जो तराजू बयान कर रहे हैं उसमें आपने, मैं इशारा समझ गया हूं, उसमें आपने कांग्रेस की तो वो बातें कह दी है, वो गलतियां हैं, मैं खुद कहूंगा वो आपने बातें वो कह दी है जो 80 के दशक में हुई है या 90 के दशक में हुई है, वो आपने बातें कही हैं। और हाँ, आज भी क्या उनकी पॉलिसी बहुत ज्यादा तब्दील हुई है? नहीं हुई है आज भी। और बीजेपी को हम सिर्फ इस तराजू में आपने एक तरफ रख दिया है कि जी उन्होंने किसानों का बड़ी शालीनता से वो सारा कुछ वापस ले लिया। बीजेपी की अभी कारगुजारी कोई ज्यादा नहीं है पंजाब में, मैं आपको इतना बता रहा हूं। बीजेपी के अगर हम देखें, बीजेपी की कोई कितनी बड़ी देन है पंजाब में? बीजेपी तो चुपचाप अलायंस पार्टनर बन के बैठा रहा अपने अकाली दल का, तो बीजेपी को अपने पैर जमाने पड़ेंगे, अभी 5, 10, 15, 20 साल काम करना पड़ेगा और फिर उसके बाद फिर वो ये सोच सकते हैं कि उनका तराजू जो है उनका पलड़ा भारी होगा तराजू में, अभी नहीं होगा।
नहीं, ये एक बड़ी सामान्य सी बात है, एक तरफ इतने सारे दुष्कर्म, इतने सारे जिनका अगर हम गिनने जाएंगे तो शायद इतिहास में वो काले अक्षरों में लिखा जाएगा, एक तरफ एक सिर्फ कानून और उसके वापसी, तो ये कैसे तुल जाएगा बराबर में? प्लीज।
नहीं, वो जो उनके दुष्कर्म है उनकी सजा तो फिर वो जनता देगी ना, आम नागरिक देगा। तो देखिए, एक चीज बड़ी इंपॉर्टेंट होती है कि हमें पत्रकारिता में, जर्नलिज्म में, हमें बहुत ही ज्यादा ऑब्जेक्टिव अप्रोच रखनी पड़ती है, एज मच एज के हम कोई चीजें हाईलाइट करते हैं लेकिन हम फैसला नहीं दे सकते, एक चीज से हमें बड़ा रिफ्रेम करना पड़ता है और मुझे बताना पड़ता है कि ये मेरा ओपिनियन है। खासकर इलेक्ट्रॉनिक मीडिया में जब अखबारें होती थी, सिर्फ प्रिंट होता था, वहां तो खबर एक जगह लगती थी और ओपिनियन के पेज ही अलग होते थे, पन्ने अलग होते हैं उसके, वहां बड़ा क्लियर डिस्टिंक्शन है। इलेक्ट्रॉनिक मीडिया में ये हमें जर्नलिज्म में ये समझना पड़ेगा कि जहां जब मैं खबर दे रहा हूं तो खबर दे रहा हूं, जब मैं अपना ओपिनियन दे, मैं अपना ओपिनियन दे सकता हूं, ये आपका ओपिनियन हो सकता है, मेरा ओपिनियन हो सकता है कि कांग्रेस ने बड़े दुष्कर्म किए, अब इनको सजा दी जाए, लेकिन ये मेरा ओपिनियन हो सकता है, मेरा फैसला नहीं हो सकता, मेरी वर्डिक्ट नहीं हो सकती, वर्डिक्ट वही जो जनता देगी। आज अगर वो मुझे पूछेगा जी आप क्या चाहते हैं, डग फोर्ड हारे के जीते, मैं अपना ओपिनियन दे सकता हूं कि मेरे मुताबिक डग फोर्ड साहब हारेंगे कि जीतेंगे, लेकिन मैं वर्डिक्ट नहीं दे सकता कि मैं चाहता हूं डग फोर्ड हार जाए। आप कह सकते हैं, आप क्योंकि आप नागरिक हैं, मैं टेबल की दूसरी तरफ हूं। अगर मैं ये कह दूं कि जी मैं एक्टिविस्ट बन जाऊं, मैं एक्टिविस्ट नहीं हूं, मैं आम नागरिक नहीं हूं, अगर मैं कह दूं जी डग फोर्ड आज अगले इलेक्शन में हार जाए, तो फिर मेरी ऑब्जेक्टिविटी खत्म होगी। जब मैं सारा टाइम यही बोल रहा हूं कि डग फोर्ड हार जाए, तो फिर मैं रिपोर्टिंग कैसे करूंगा? इसी तरह अगर मैं ये वर्डिक्ट दे देता हूं कि कांग्रेस का पलड़ा बहुत ज्यादा ऊपर है, नीचे है, कांग्रेस ने दुष्कर्म ही किए हैं, कांग्रेस बहुत खराब है, कांग्रेस को वोट ना डालें,
अगर मैं ये काम करने लग पड़ूंगा तो फिर मैं रिपोर्टिंग कैसे करूंगा, फिर मैं जर्नलिज्म कैसे करूंगा। मुझे ब्राजील पसंद हो सकता है लेकिन मैं जब रेफरी बन गया हूं तो फिर मैं ब्राजील ने अगर फाउल किया तो मुझे फाउल बोलना पड़ेगा, ठीक है। तो ये एज अ कमेंटेटर हम एनालिसिस दे सकते हैं, एज अ कमेंटेटर अगर मैं पहले आते ही कमेंट्री करने पहले कहूं जी आज ब्राजील को जीतना चाहिए, हर हालत ब्राजील जीते, तो मेरी कमेंट्री बायस्ड हो जाएगी। तो इस चीज से हमें बहुत रिफरेंस, ये बहुत ध्यान रखना पड़ता है हमें इस बात का। जी
ठीक है जी, मैं इसके लिए समस्त समाज को आह्वान करता हूं इसके ऊपर आके अपना विचार दें, बताएं किसका लड़ा ज्यादा भारी है, और जो नफरत की हमारी एक जो एक दिशा बनी हुई है एक पार्टी के लिए, उसका कोई कोई ना कोई सत्यापन होना चाहिए, उसका कोई विशेष कारण सामने आना चाहिए। धन्यवाद जी।
धन्यवाद जी। मैं एक थैंक यू, मैं एक रिक्वेस्ट करांगा, साढ़े एक प्रीवियस कॉलर ने नवजोत सिंह सिद्धू जिहड़े ने उन्हां वास्ते कोई चंगी शब्दावली नहीं इस्तेमाल की, मेरी एक रिक्वेस्ट होगी कि प्लीज असी शब्दावली बहुत चंगी इस्तेमाल करनी है। और कल दे प्रोग्राम दे विच वी असी कई बार देखते हैं कि असी वो टग ऑफ वॉर जी शुरू कर देने, सो उदे तो असी जरूर ख्याल रखना है थोड़ा जिहा, ठीक है जी। सो इस तो पहला कि असी अगे वधीए, गुरशरण जी तुसी वेट कर लो, बाकी कोनो रिक्वेस्ट है कि लाइन्स तुसी सारे प्लीज होल्ड कर लेना। ਸਾਡੇ ਨਾਲ ਇਸ ਵੇਲੇ ਸਮਰੀਤ ਪਾਲ ਜੀ ਜੁੜ ਚੁੱਕੇ ਨੇ, ਅਸੀਂ ਹੁਣ ਥੋੜੀ ਜਿਹੀ ਜਰਾ ਉਹਨਾਂ ਦੀ ਗੱਲਬਾਤ ਸੁਣ ਲਈਏ, ਕਿਉਂਕਿ ਇਸ ਵੇਲੇ ਇਕਾਨਮੀ ਕਿੱਧਰ ਜਾ ਰਹੀ ਹੈ, ਰੀਅਲ ਸਟੇਟ ਕੀ, ਔਰ ਖਾਸ ਕਰ ਮੌਰਗੇਜ ਦੀ ਕੀ ਰਿਪੋਰਟ ਹੈ। ਸਮਰੀਤ ਪਾਲ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ ਸਮਰੀਤ ਪਾਲ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਜੀ?
ਹਾਂਜੀ ਹਾਂਜੀ, ਹੈਲੋ
ਹੈਲੋ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ,
ਬਿਲਕੁਲ ਠੀਕ। ਸਤਿ ਸ਼੍ਰੀ ਅਕਾਲ ਯੁਧਵੀਰ ਜੀ।
ਸਤਿ ਸ਼੍ਰੀ ਅਕਾਲ ਜੀ। ਔਰ ਸਮਰੀਤ ਜੀ, ਸਭ ਤੋਂ ਪਹਿਲਾਂ ਰਿਵਾਇਤ ਦੇ ਅਨੁਸਾਰ ਓਪਨਿੰਗ ਸਟੇਟਮੈਂਟ ਤੁਹਾਡੇ ਕੋਲੋਂ ਸੁਣਦੇ ਹਾਂ, ਫਾਈਨੈਂਸ, ਇਕਾਨਮੀ, ਮੌਰਗੇਜ, ਓਪਨਿੰਗ ਸਟੇਟਮੈਂਟ ਕੀ ਹੈ ਤੁਹਾਡੀ?
ਸਿੰਸ ਲਾਸਟ ਵੀਕ ਯੁਧਵੀਰ ਜੀ, ਆਲ ਦ ਟਾਪਿਕ ਔਨ ਮੌਰਗੇਜ ਇੰਡਸਟਰੀ ਇਜ਼ ਦ ਇੰਟਰਸਟ ਰੇਟਸ। ਸੋ ਓਪਨਿੰਗ ਸਟੇਟਮੈਂਟ ਇਹੀ ਹੈ ਕਿ ਲਾਸਟ ਵੀਕ ਬੈਂਕ ਆਫ ਕੈਨੇਡਾ ਨੇ ਆਪਣਾ ਜਿਹੜਾ ਓਵਰਨਾਈਟ ਰੇਟ ਹੈਗਾ ਹੈ, ਦੇ ਕੰਟੀਨਿਊ ਟੂ ਕੀਪ ਇਟ ਸੇਮ, ਦੇ ਡਿਡ ਨਾਟ ਚੇਂਜ ਇਟ। ਬਟ ਬਹੁਤ ਸਾਰੀਆਂ ਡਿਸਕਸ਼ਨ ਚੱਲ ਰਹੀਆਂ ਨੇ, ਐਵੇਂ ਕਿਉਂ ਹੋਇਆ, ਅੱਗੇ ਕੀ ਹੋਏਗਾ। ਸੋ ਵੀ ਆਰ ਐਂਟੀਸਪੇਟਿੰਗ ਕਿ ਮਾਰਚ ਦੇ ਵਿੱਚ ਜਿਹੜੀ ਅਨਾਊਂਸਮੈਂਟ ਆਉਣੀ ਹੈ, ਦੇਰ ਆਰ ਮੇਜੋਰਿਟੀ ਆਫ ਯੂ ਨੋ ਚਾਂਸਿਸ ਕਿ ਉਦੋਂ ਰੇਟ ਵਧੂਗਾ। ਸੋ ਦਿਸ ਇਜ਼ ਦਾ ਓਪਨਿੰਗ ਸਟੇਟਮੈਂਟ ਕਿ ਰੇਟਸ ਆਰ ਗੋਇੰਗ ਹਾਈ, ਈਵਨ ਅਸੀਂ ਫਿਕਸ ਰੇਟਸ ਵੀ ਦੇਖ ਰਹੇ ਹਾਂ। ਸਾਰੀਆਂ ਬੈਂਕਸ ਨੇ ਆਲਮੋਸਟ ਫਿਕਸ ਰੇਟਸ ਜਿਹੜੇ ਨੇ ਉਹ 3% ਦੇ ਅਰਾਊਂਡ ਕਰ ਦਿੱਤੇ ਨੇ, ਐਂਡ ਵੇਰੀਏਬਲ ਰੇਟਸ will definitely go higher, but gradually as Bank of Canada announces their rate hikes.
ਠੀਕ ਹੈ ਜੀ। ਔਰ ਦੂਸਰਾ ਮੈਂ ਤੁਹਾਨੂੰ ਪੁੱਛਣਾ ਚਾਹ ਰਿਹਾ ਕਿ ਜਿਹੜੇ ਮੈਂ ਸਪੈਸੀਫਿਕਲੀ ਮੌਰਗੇਜ ਦੇ ਪਰਸਪੈਕਟਿਵ ਤੋਂ ਗੱਲ ਕਰ ਰਿਹਾ, ਜਦੋਂ ਹੁਣ ਘਰਾਂ ਦੀਆਂ ਕੀਮਤਾਂ ਇੰਨੀਆਂ ਵੱਧ ਰਹੀਆਂ ਨੇ, ਤੇ ਕਿਆ ਮੌਰਗੇਜ ਕਰਨਾ ਚੈਲੇਂਜਿੰਗ ਹੋ ਗਿਆ ਜਾਂ ਕੋਈ ਜ਼ਿਆਦਾ ਫਰਕ ਨਹੀਂ ਪਿਆ ਜਾਂ ਆਸਾਨ ਹੋ ਗਿਆ?
ਓਬਵੀਅਸਲੀ ਯੁਧਵੀਰ ਜੀ, ਜਦੋਂ ਪ੍ਰਾਈਸਿਸ ਇੰਨੀਆਂ ਵੱਧ ਚੁੱਕੀਆਂ ਨੇ ਤੇ ਮੌਰਗੇਜ ਕਰਨਾ ਇਟਸ ਨਾਟ ਚੈਲੇਂਜਿੰਗ ਫਾਰ ਸਮਨ ਹੂ ਇਜ਼ ਕੁਆਲੀਫਾਈਡ। ਮੌਰਗੇਜ ਕਰਨਾ ਇਜ਼ ਨਾਟ ਅ ਚੈਲੇਂਜ, ਚੈਲੇਂਜ ਇਜ਼ ਹਾਊ ਟੂ ਕੁਆਲੀਫਾਈ ਕਲਾਇੰਟਸ। ਦੇਖੋ, ਆਪਣੀ ਇਨਫਲੇਸ਼ਨ ਇੰਨੀ ਵੱਧ ਰਹੀ ਹੈ, ਵੇਜਿਸ ਇੰਨੀਆਂ ਜ਼ਿਆਦਾ ਨਹੀਂ ਵੱਧ ਰਹੀਆਂ, ਸਮ ਪੀਪਲ ਹੈਵ ਗ੍ਰੇਟ ਗ੍ਰੇਟ ਇੰਪਲੋਇਮੈਂਟ, ਕਈਆਂ ਦੀ ਇੰਪਲੋਇਮੈਂਟ ਇੰਨੀ ਕੁਛ ਖਾਸ ਨਹੀਂ ਹੈਗੀ, ਬਟ ਬਿਕੋਜ਼ ਆਫ ਅਦਰ ਸਿਨੈਰੀਓਜ਼, ਡਾਊਨ ਪੇਮੈਂਟ ਸਿਨੈਰੀਓਜ਼ ਐਂਡ ਕੁਆਲੀਫਿਕੇਸ਼ਨ ਸਿਨੈਰੀਓਜ਼ ਕਰਕੇ ਸਾਨੂੰ ਥੋੜੀ ਜਿਹੀ ਦਿੱਕਤ ਆਉਂਦੀ ਹੈ, ਬਿਕੋਜ਼ ਬਿਡਿੰਗ ਵਾਰਸ ਜਦੋਂ ਚਲੇ ਜਾਂਦੀਆਂ ਨੇ ਪ੍ਰੋਪਰਟੀਜ਼, ਸਮਨ ਇਜ਼ ਕੁਆਲੀਫਾਈਡ ਫੋਰ ਓਨਲੀ 800, ਹੀ ਕੈਨ ਨਾਟ ਗੋ ਟੂ 900 ਜੇ ਉਹਨਾਂ ਕੋਲ ਪ੍ਰੋਪਰ ਡਾਊਨ ਪੇਮੈਂਟ ਨਹੀਂ ਹੈਗੀ, ਐਕਸਟਰਾ ਰਿਸੋਰਸਿਸ ਨਹੀਂ ਹੈਗੇ। ਸੋ ਦੈਟਸ ਅ ਚੈਲੰਜ।
ਠੀਕ ਹੈ। ਔਰ ਦੂਸਰਾ ਜੀ, ਇੱਕ ਹੋਰ ਨਵੀਂ ਰਿਪੋਰਟ ਜੋ ਅਸੀਂ ਪਹਿਲਾਂ ਵੀ ਇੱਕ ਦੋ ਵਾਰ ਮੈਂ ਤੁਹਾਡੇ ਨਾਲ ਵੀ ਡਿਸਕਸ਼ਨ ਕੀਤੀ ਹੈ, ਰੀਸੈਂਟ ਜਿਹੜਾ ਇੱਕ ਸਰਵੇ ਆਇਆ ਹੈਗਾ ਜਿਹੜਾ ਕਿ rates.ca ਔਰ BNN ਬਲੂਮਬਰਗ ਨੇ ਕੀਤਾ, ਉਹਦੇ ਵਿੱਚ 19% ਜਿਹੜੇ ਲੋਕ ਨੇ ਉਹ ਇਨਵੈਸਟਰ ਕੈਟੇਗਰੀ ਚ ਆਉਂਦੇ ਨੇ ਕਿਉਂਕਿ ਉਹਨਾਂ ਕੋਲ ਇੱਕ ਤੋਂ ਜ਼ਿਆਦਾ ਪ੍ਰੋਪਰਟੀ ਹੈ। ਸੋ ਜਿਹੜੇ ਲੋਕ ਇਸ ਵੇਲੇ ਖਰੀਦ ਰਹੇ ਨੇ, ਸੋ ਅਸੀਂ ਦੱਸ ਦਈਏ ਕਿ ਉਹਨਾਂ ਕੋਲ ਇੱਕ ਤੋਂ ਜ਼ਿਆਦਾ ਪ੍ਰੋਪਰਟੀ ਹੈ, 19% ਉਹ ਇਨਵੈਸਟਰ ਜਿਹੜੇ ਨੇ ਉਹ ਇਹਦੇ ਵਿੱਚ ਨਜ਼ਰ ਆ ਰਹੇ ਨੇ। ਔਰ ਬਾਕੀ ਜਿਹੜੇ ਆ ਜੀ ਉਹ ਅਸੀਂ ਦੱਸ ਦਈਏ ਕਿ ਬਾਕੀ ਵੀ ਦੱਸਾਂਗੇ, ਪਰ ਇਹਦੇ ਤੋਂ ਪਹਿਲਾਂ ਇਨਵੈਸਟਰ ਤੁਹਾਡਾ ਕਮੈਂਟ ਲਵਾਂਗਾ
ਜੀ। 19% ਉਹ ਨੇ ਜਿਨ੍ਹਾਂ ਕੋਲ ਮਲਟੀਪਲ ਪ੍ਰੋਪਰਟੀਜ਼ ਨੇ, ਐਂਡ 39% ਆਰ ਦੋਜ਼ ਜਿਨ੍ਹਾਂ ਕੋਲ ਐਟਲੀਸਟ ਇੱਕ ਪ੍ਰੋਪਰਟੀ ਹੈਗੀ ਹੈ। ਐਂਡ ਇਸ ਸਰਵੇ ਦੇ ਵਿੱਚ ਉਹਨਾਂ ਨੇ ਡਾਊਨ ਪੇਮੈਂਟ ਦਾ ਵੀ ਜ਼ਿਕਰ ਕੀਤਾ ਸੀਗਾ ਕਿ ਮੋਸਟ ਨੰਬਰ 1 ਰੀਸੋਰਸ ਆਫ ਡਾਊਨ ਪੇਮੈਂਟ ਇਜ਼ ਗਿਫਟਡ ਫੰਡ। ਸੋ ਦਿਸ ਸ਼ੋਜ਼ ਕਿ ਲੋਕ ਚਾਹੁੰਦੇ ਨੇ ਘਰ ਖਰੀਦਣਾ, ਉਹਨਾਂ ਕੋਲ ਆਪਣੇ ਪੈਸੇ ਨਹੀਂ ਹੁੰਦੇ, ਬਟ ਸਟਿਲ ਦੇ ਟੇਕ ਹੈਲਪ ਫਰੋਮ ਦੇਅਰ ਫੈਮਿਲੀ, ਫਰੋਮ ਦੇਅਰ ਪੇਰੈਂਟਸ, ਫਰੋਮ ਦੇਅਰ ਸਿਬਲਿੰਗਸ। ਸੋ ਦਿਸ ਸ਼ੋਜ਼ ਹਾਊ ਡੈਸਪਰੇਟਲੀ ਪੀਪਲ ਵਾਂਟ ਟੂ ਪਰਚੇਜ਼। ਇੱਕ ਕਰਨਾ ਬਿਕੋਜ਼ ਦ ਯੂ ਨੋ ਰੈਵਨਿਊ ਇਜ਼ ਸੋ ਗੁੱਡ, ਕੈਪੀਟਲ ਗੇਨਸ ਆਰ ਸੋ ਗੁੱਡ ਇਨ ਦ ਹਾਊਸਿੰਗ ਇੰਡਸਟਰੀ, ਬਹੁਤ ਸਾਰੇ ਪੈਸੇ ਬਣ ਰਹੇ ਨੇ ਲੋਕਾਂ ਦੇ ਈਅਰ ਓਵਰ ਈਅਰ, ਸੋ ਐਵਰੀਬਡੀ ਇਜ਼ ਇਨਕਲਾਈਨ ਟੂਵਰਡ ਕਿ ਚਲੋ ਘਰ ਖਰੀਦ ਲਓ, ਇਟਸ ਅ ਗ੍ਰੇਟ ਇਨਵੈਸਟਮੈਂਟ ਐਂਡ ਇਟਸ ਅ ਫੁੱਲ ਪਰੂਫ ਇਨਵੈਸਟਮੈਂਟ, ਇਟ ਹੈਜ਼ ਬੀਨ ਦ ਸੇਫੈਸਟ ਇਨਵੈਸਟਮੈਂਟ ਇਨ ਦ ਹਿਸਟਰੀ, ਐਂਡ ਜਿਹਦੇ ਕਰਕੇ ਲੋਕਾਂ ਦਾ ਕੋਨਫੀਡੈਂਸ ਹੋਰ ਜ਼ਿਆਦਾ ਵੱਧ ਗਿਆ, ਐਂਡ ਦੇ ਕੈਨ ਦੇ ਆਰ ਕੰਫਰਟੇਬਲ getting the gifts from the family, using their savings, using their RRSPs and buying the properties. So investors, then dekho pehla bhi ek news aayi thi, 1 out of 5 buyers is an investor, and which is why the market is so hot, because investors da pool jada hai ga oh bahut zyada hai ga, and they have additional resources, they can take their existing equity and purchase another property, which is easier. ਉਹਨਾਂ ਲਈ ਈਜ਼ੀਅਰ ਹੈਗਾ ਐਸ ਕੰਪੇਅਰ ਟੂ ਫਸਟ ਟਾਈਮਰ ਜਿੰਨੇ ਕਿ ਸੇਵਿੰਗਸ ਦੇ ਨਾਲ ਹੀ ਕਰਨੀ ਹੈ, ਜਿਹੜਾ 20% ਤੋਂ ਉੱਤੇ ਨਹੀਂ ਜਾ ਸਕਦਾ ਡਾਊਨ ਪੇਮੈਂਟ ਦੇ ਟਰਮਸ ਦੇ ਵਿੱਚ, ਸੋ ਇਟਸ ਈਜ਼ੀਅਰ ਫੋਰ ਇਨਵੈਸਟਰਸ, ਸੋ ਦੈਟਸ ਵਾਈ ਬਿਕੋਜ਼ ਇਟਸ ਈਜ਼ੀਅਰ ਫੋਰ ਦੈਮ, ਦੇ ਬਾਏ ਅਨਦਰ ਪ੍ਰੋਪਰਟੀ, ਦੇ ਸੈਲ ਇਟ, ਦੇ ਬਾਏ ਅਨਦਰ ਵਨ, ਇਟਸ ਅ ਵਿਸ਼ੀਅਸ ਸਰਕਲ, ਇਨਵੈਸਟਰਸ ਵਿਲ ਕੀਪ ਫਲੱਡਿੰਗ ਅੰਟਿਲ ਐਂਡ ਅਨਲੈਸ ਇਹਨਾਂ ਦੇ ਕੋਈ ਰੂਲਸ ਨਹੀਂ ਚੇਂਜ ਹੁੰਦੇ ਜਾਂ ਕੋਈ ਟਾਈਟਨਿੰਗ ਨਹੀਂ ਕਰਦੀ ਗਵਰਨਮੈਂਟ ਇਨ ਟਰਮਸ ਆਫ ਇਨਵੈਸਟਮੈਂਟ ਪ੍ਰੋਪਰਟੀਜ਼.
ਠੀਕ ਹੈ, ਅਸੀਂ ਦੱਸ ਦਈਏ ਕਿ 19% ਉਹਨਾਂ ਨੇ ਕਿਹਾ ਕਿ ਇਨਵੈਸਟਰ ਨੇ, ਇਹ ਨਵਾਂ ਜਿਹੜਾ ਸਰਵੇ ਆਇਆ, ਔਰ ਜਿਸ ਤਰ੍ਹਾਂ ਸਮਰੀ ਜੀ ਦੱਸ ਹੀ ਰਹੇ ਨੇ ਕਿ ਬੈਂਕ ਆਫ ਕੈਨੇਡਾ ਨੇ ਵੀ ਹਾਲ ਹੀ ਦੇ ਵਿੱਚ ਆਪਣਾ ਫਾਈਨੈਂਸ਼ੀਅਲ ਸਿਸਟਮ ਜਿਹੜਾ ਰਿਵਿਊ ਰਿਪੋਰਟ ਪੇਸ਼ ਕੀਤੀ ਸੀ, ਉਹਦੇ 'ਚ ਉਹਨਾਂ ਨੇ ਵੀ 20% ਕਿਹਾ ਸੀਗਾ. ਸੋ 19% ਹੁਣ ਨਵੀਂ ਰਿਪੋਰਟ 'ਚ ਆਇਆ, 20% ਪਹਿਲਾਂ ਆਇਆ ਸੀਗਾ, ਸੋ ਲਗਭਗ ਮੈਚ ਕਰ ਰਿਹਾ ਕਿ ਜਿਹੜੇ ਇਨਵੈਸਟਰ ਆ ਉਹ 19-20% ਹੈਗੇ ਨੇ. ਅੱਛਾ, 19% ਇਨਵੈਸਟਰ ਨੇ ਫਸਟ ਟਾਈਮ ਹੋਮ ਬਾਇਰ ਕਿੰਨੇ ਨੇ ਇਹਦੇ ਵਿੱਚ? 40%. ਸੋ ਜਿਨ੍ਹਾਂ ਨੇ ਪੈਂਡੈਮਿਕ 'ਚ ਘਰ ਖਰੀਦੇ ਨੇ ਸਭ ਤੋਂ ਜ਼ਿਆਦਾ, ਉਹ ਲੋਕ ਨੇ ਜਿਹੜੇ ਕਿ ਫਸਟ ਟਾਈਮ ਹੋਮ ਬਾਇਰ ਨੇ 40%, ਔਰ 39% ਜਿਹੜੇ ਨੇ ਉਹ ਰੀਸੇਲ ਬਾਇਰ ਸੀਗੇ, ਯਾਨੀ ਕਿ ਆਪਣਾ ਘਰ ਵੇਚਿਆ ਤੇ ਦੂਸਰਾ ਘਰ ਖਰੀਦ ਲਿਆ, 39% ਉਹ ਲੋਕ ਇਹਦੇ ਵਿੱਚ ਮੌਜੂਦ ਸੀਗੇ. ਦੂਸਰਾ ਸਮਰੀ ਜੀ, ਇਹਦੇ ਵਿੱਚ ਬੜੀ ਇੰਟਰਸਟਿੰਗ ਜਿਹੜੀ ਚੀਜ਼ ਬਾਹਰ ਆਈ ਹੈ, ਆਮ ਸ਼ੋਰ ਕਿ ਤੁਸੀਂ ਦੇਖੀ ਹੋਏਗੀ ਸਾਰੀ ਚੀਜ਼, ਮੈਂ ਤੁਹਾਡਾ ਕਮੈਂਟ ਲੈਣਾ ਚਾਹਾਂਗਾ ਕਿ ਜ਼ਿਆਦਾਤਰ ਜਿਹੜੇ ਮੈਜੋਰਟੀ ਹੋਮ ਬਾਇਰਸ ਨੇ ਉਹ 71%, ਉਹਨਾਂ ਨੇ ਫਿਕਸ ਮੋਰਗੇਜ ਰੇਟ ਲਿਆ, ਸਿਰਫ 18% ਨੇ ਵੇਰੀਏਬਲ ਲਿਆ. 71% ਫਿਕਸ, 18% ਵੇਰੀਏਬਲ ਰੇਟ, ਇਹ ਕੀ ਕਾਰਨ ਬਣਿਆ?
ਜੀ, ਇਹਦਾ ਨੰਬਰ ਵਨ ਰੀਜ਼ਨ ਹੈਗਾ ਬਿਕੋਜ਼ ਫਿਕਸ ਰੇਟਸ ਵਰ ਹਿਸਟੋਰੀਕਲੀ ਲੋ ਲਾਸਟ ਈਅਰ. ਦੇਖੋ, ਅਸੀਂ ਮੈਂ ਤੇ ਕਦੀ ਨਹੀਂ ਦੇਖਿਆ ਸੀਗਾ ਕਿ ਫਿਕਸ ਰੇਟਸ ਵਰ ਪ੍ਰੀ ਪੈਂਡੈਮਿਕ ਵਰ ਬਿਲੋ 3%, ਬਟ ਵੀ ਸੋਲਡ ਫਿਕਸ ਰੇਟਸ ਐਟ 1.8%, ਐਂਡ ਫਸਟ ਟਾਈਮ ਹੋਮ ਬਾਇਰ ਜਦੋਂ ਘਰ ਖਰੀਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ 5 ਈਅਰਸ ਲਈ ਉਹਨਾਂ ਨੇ ਕੁਛ ਚੇਂਜ ਨਹੀਂ ਕਰਨਾ, ਦੇ ਆਰ ਗੋਨਾ ਸਟਿਕ ਟੂ ਦੈਟ ਪ੍ਰੋਪਰਟੀ, ਦੇ ਆਰ ਗੋਨਾ ਲਿਵ ਇਨ ਇਟ, ਸੋ ਦੇ ਹੈਵ ਅ ਵੈਰੀ ਸੋਲਿਡ ਪਲਾਨ ਕਿ ਉਹਨਾਂ ਨੇ ਉਹ ਕਰ, ਦੇ ਆਰ ਗੋਨਾ ਕੀਪ ਦੈਟ ਹਾਊਸ ਫੋਰ 5 ਈਅਰਸ ਬਿਕੋਜ਼ ਉਹ ਉਹਨਾਂ ਦੀ ਪ੍ਰਾਇਮਰੀ ਰੈਜੀਡੈਂਸ ਹੈ ਐਂਡ ਦੇ ਆਰ ਕੰਫਰਟੇਬਲ, ਦੇ ਡੋਂਟ ਵਾਂਟ ਐਨੀ ਸਰਪ੍ਰਾਈਜ਼ਿਸ. ਮੋਸਟ ਫਸਟ ਟਾਈਮ ਹੋਮ ਬਾਇਰਸ ਜਿਹੜੇ ਹੁੰਦੇ ਨੇ ਉਹ ਬਜਟ ਦੇ ਨਾਲ ਚੱਲਦੇ ਨੇ, ਪ੍ਰੋਪਰ ਪਲੈਨਿੰਗ ਦੇ ਨਾਲ ਚੱਲਦੇ ਨੇ, ਦੇ ਡੋਂਟ ਵਾਂਟ ਕਿ ਕੱਲ ਨੂੰ ਇੰਟਰਸਟ ਰੇਟ ਵੱਧ ਜਾਣ ਤੇ ਉਹਨਾਂ ਦੀ ਅਫੋਰਡੇਬਿਲਿਟੀ ਜਿਹੜੀ ਆ ਉਹ ਘੱਟ ਜੇ ਜਾਂ ਉਹਨਾਂ ਨੂੰ ਦਿੱਕਤ ਆਏ, ਉਹਨਾਂ ਦਾ ਮੰਥਲੀ ਕੈਸ਼ ਫਲੋ ਖਰਾਬ ਹੋਏ, ਸੋ ਦੇ ਵਾਂਟ ਟੂ ਬੀ ਕੰਪਲੀਟਲੀ ਕੋਨਫੀਡੈਂਟ ਐਂਡ ਕੰਫਰਟੇਬਲ ਵਿਦ ਦੇਅਰ ਪੇਮੈਂਟ, ਸੋ ਉਹਨਾਂ ਲਈ ਫਿਕਸ ਕਰਨਾ ਇਜ਼, I think it's appropriate for them to fix the mortgages taki unhanu pata hai 5 saal unhone utthe rehna hai, monthly payments will be the same for the entire 5-year period, and us to baad every 5 years you can, you know, at the time of renewal tusi change kara sakde ho term, tusi lender change kara sakde ho, so fixed term jehda fixed rate hai oh 5 saal li valid hai, and for first timers it's a better option jinnu pata hai ki unne they're going to stick to the plan for 5 years.
ਠੀਕ ਹੈ ਜੀ, ਔਰ ਹੁਣ ਦੱਸੋ ਜੀ ਸਮਰੀਤ ਬਾਲ ਜੀ, ਤੁਹਾਡੀ ਕੀ ਸਪੈਸ਼ਲਾਈਜੇਸ਼ਨ ਹੈਗੀ ਹੈ, ਤੁਸੀਂ ਕਿਸ ਤਰ੍ਹਾਂ ਮਦਦ ਕਰ ਸਕਦੇ ਹੋ ਜੇ ਕਿਸੇ ਨੇ ਮੋਰਗੇਜ ਲੈਣੀ? ਪਹਿਲਾਂ ਫੋਨ ਨੰਬਰ ਦੇ ਦਿਓ ਸਮਰੀਤ ਬਾਲ ਜੀ, ਫਿਰ ਤੁਸੀਂ ਦੱਸੋ ਵੀ ਜੇ ਕਿਸੇ ਨੇ ਮੋਰਗੇਜ ਲੈਣੀ ਹੈ ਤੁਸੀਂ ਕੀ ਮਦਦ ਕਰੋਗੇ, ਦੁਬਾਰਾ ਤੋਂ ਫਿਰ ਫੋਨ ਨੰਬਰ
ਜੀ. ਮੇਰਾ ਨੰਬਰ ਹੈ 6478783366 6478783366. So, Yudhvir ji, jivein tuhanu pata hi hai, assi we work very different principles, we work in very ethical perspective. Assi is tarike nal client di help karde hain ki unna di short term and long term goals nu dekhte ho, ya we guide them ki unna nu ki karna chahida hai. Je tuhanu tusi soch rahe ho tusi kar lena, we will qualify you because every individual has different goals. If you're an investor, you can have different goals. If you're a first timer, you'll have different goals. So, saadi expertise utthe kam aundi hai ki taade goals nu dekhde hoya, taadi personal financial situation nu dekhde hoya, taada sab to zyada fayda kivein ho sakda hai. And it's not just a home ownership we help with. We help you with wealth building goals. Dekho, housing market is one of the strongest market. It's a tool people have used to build wealth. ਤੁਸੀਂ ਦੇਖਿਆ ਹੋਊਗਾ ਪਿਛਲੇ ਕੁਛ ਸਾਲਾਂ ਦੇ ਵਿੱਚ ਪੀਪਲ ਹੈਵ ਮਲਟੀਪਲਾਈਡ ਪ੍ਰੋਪਰਟੀਜ਼ ਐਂਡ ਉਹ ਇੰਨਾ ਕੋਨਫੀਡੈਂਟਲੀ ਤਾਂ ਹੀ ਕਰ ਸਕਦੇ ਨੇ ਜੇ ਉਹਨਾਂ ਕੋਲ ਪਿੱਛੇ ਇੱਕ ਬਹੁਤ ਹੀ ਸਟਰੋਂਗ ਸਪੋਰਟ ਹੋਏ ਅ ਪਰਸਨ ਹੂ ਇਜ਼ ਗਾਈਡਿੰਗ ਦੈਮ ਵਟ ਟੂ ਡੂ ਵੈਨ ਟੂ ਡੂ ਹਾਊ ਟੂ ਡੂ ਇਟ ਸੋ ਦੈਟਸ ਵੇਅਰ ਆਈ ਹੈਲਪ ਯੂ
ਠੀਕ ਹੈ ਜੀ ਨੈਕਸਟ ਕਾਲ ਜੀ ਗੁਰਸ਼ਰਨ ਜੀ ਤੁਸੀਂ ਆਉਂਦੇ ਰਹੋ ਗੁਰਸ਼ਰਨ ਜੀ ਗੋ ਅਹੈਡ
ਹਾਂਜੀ ਵੀਰੇ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਵੀਰੇ ਮੈਂ ਤਾਂ ਇਹ ਗੱਲ ਕਹਿਣੀ ਆ ਤਿੰਨ ਕਾਲਰ ਹਫ਼ਤੇ ਪਹਿਲਾਂ ਸੀਗੇ ਉਹ ਭਾਈ ਸਾਹਿਬ ਉਹ ਕਹਿ ਚ ਗਏ ਵੀ ਸਿੱਧੂ ਆਇਆ ਜਾਂ ਹੋਇਆ ਵੀ ਇਹਨਾਂ ਨੂੰ ਇਹ ਤਾਂ ਪੁੱਛੋ ਵੀ ਇਹ ਕੰਪੈਰੀਜ਼ਨ ਕਿਹਨਾਂ ਦੇ ਨਾਲ ਕਰਦੇ ਆ ਵੀ ਸਿੱਧੂ ਆਇਆ ਜਾਂ ਹੋਇਆ ਵਟ ਐਵਰ ਜੋ ਵੀ ਉਹ ਕੁਛ ਕਹਿ ਗਿਆ ਮੈਂ ਨੀ ਕਹਿਣਾ ਚਾਹੁੰਦਾ ਤੁਸੀਂ ਦੱਸ ਦਿੱਤਾ ਉੱਦਾਂ ਤਾਂ ਵੈਸੇ ਚਲੋ ਵੀ ਇੱਦਾਂ ਨਹੀਂ ਬੋਲਣਾ ਚਾਹੀਦਾ ਸੀਗਾ ਜੇ ਉਹ ਕਹਿ ਕੇ ਗਏ ਤੇ ਇਹਨਾਂ ਨੂੰ ਪੁੱਛੋ ਥੋੜਾ ਜਿਹਾ ਦੁਬਾਰਾ ਕਾਲ ਤੇ ਲੈ ਕੇ ਆਓ ਵੀ ਇਹ ਜਿਹੜੇ ਬੰਦੇ ਇੰਨੇ ਡਰੱਗ ਨਾਲ ਮਰ ਗਏ ਆ ਜਾਂ ਇਹ ਰੇਤ ਮਾਫੀ ਆ ਜਾਂ ਬਜਰੀ ਮਾਫੀ ਆ ਜਾਂ ਬਾਕੀ ਜਿਹੜੇ ਗੌਰਮੈਂਟ ਚੁਣਦੇ ਉੱਥੇ ਐਮ ਪੀ ਐਮ ਐਲ ਏ ਵੀ ਉਹਨਾਂ ਨੂੰ ਫਿਰ ਇਹ ਕੀ ਕਹਿਣਗੇ ਉਹਦੇ ਬਾਰੇ ਇਹ ਦੱਸਣ ਥੋੜਾ ਜਿਹਾ ਓਕੇ ਥੈਂਕਸ
ਥੈਂਕ ਯੂ ਮੇਰੀ ਸਾਰੇ ਹਾਂਜੀ ਮੈਂ ਸਰ ਇੰਟਰਪਟ ਨਹੀਂ ਕਰਨਾ ਚਾਹ ਰਿਹਾ ਕਿਸੇ ਨੂੰ ਔਰ ਐਂਡ ਆਈ ਡੋਂਟ ਵਾਂਟ ਟੂ ਸਾਊਂਡ ਰੂਡ ਕਿ ਮੈਂ ਤੁਹਾਡੀ ਗੱਲ ਦਾ ਜਵਾਬ ਨਹੀਂ ਦੇ ਰਿਹਾ ਅੱਗੇ ਚੱਲ ਕੇ ਅਸੀਂ ਗੱਲ ਕਰਾਂਗੇ ਪਰ ਇਹ ਜਿਹੜਾ ਥੋੜਾ ਜਿਹਾ ਟਾਈਮ ਹੈ ਮੇਰੀ ਸਾਰੇ ਕਾਲਰਸ ਨੂੰ ਰਿਕੁਐਸਟ ਹੈ ਕਿ ਜਦੋਂ ਸਾਡੇ ਕੋਈ ਰੀਅਲ ਸਟੇਟ ਦੇ ਮਹਿਮਾਨ ਨੇ ਕੋਈ ਇੰਸ਼ੋਰੈਂਸ ਬਾਰੇ ਗੱਲ ਹੋ ਰਹੀ ਹੈ ਜਾਂ ਮੋਰਗੇਜ ਦੇ ਬਾਰੇ ਗੱਲ ਹੋ ਰਹੀ ਹੈ ਤੇ ਅਸੀਂ ਬੜੇ ਲਰਨਡ ਬੜੇ ਵਧੀਆ ਇੰਟੈਲੀਜੈਂਟ ਗੈਸਟ ਹੁੰਦੇ ਨੇ ਸੋ ਥੋੜਾ ਜਿਹਾ ਅਸੀਂ ਉਹਨਾਂ ਦਾ ਬੈਨੀਫਿਟ ਲੈ ਲਈਏ ਵਧੀਆ ਜਾਣਕਾਰੀ ਉਹਨਾਂ ਤੋਂ ਲੈ ਲਈਏ ਬਾਕੀ ਮੈਨੂੰ ਪਤਾ ਹੈ ਕਿ ਪੰਜਾਬ ਇਲੈਕਸ਼ਨ 'ਚ ਸਾਡੇ ਸਾਰਿਆਂ ਦਾ ਬੜਾ ਇੰਟਰਸਟ ਹੈ ਸੋ ਉਹ ਸਿਲਸਿਲਾ ਜਿਹੜਾ ਉਹ ਅੱਗੇ ਚੱਲ ਕੇ ਅਸੀਂ ਜਾਰੀ ਰੱਖਾਂਗੇ ਸਾਰੇ ਕਾਲਰਸ ਰਿਕੁਐਸਟ ਹੈ ਕਿ ਜਦੋਂ ਸਮਰੀਤ ਬਲ ਜੀ ਸਾਡੇ ਨਾਲ ਨੇ ਅਸੀਂ ਸਿਰਫ ਫਾਈਨੈਂਸ ਦੀ ਇਕਨੋਮੀ ਦੀ ਰੀਅਲ ਸਟੇਟ ਦੀ ਔਰ ਮੇਨਲੀ ਮੋਰਗੇਜ ਦੇ ਉੱਤੇ ਜੇ ਤੁਹਾਡਾ ਕੋਈ ਕੁਐਸਚਨ ਹੈ ਤੇ ਅਸੀਂ ਸਿਰਫ ਉਹਦੇ ਉੱਤੇ ਹੀ ਜਿਹੜਾ ਉਹ ਫੋਕਸਡ ਰਵਾਂਗੇ ਸੰਦੀਪ ਜੀ ਜਾਣ ਤੋਂ ਪਹਿਲਾਂ ਕੋਈ ਚੀਜ਼ ਹੋਰ ਐਡ ਕਰਨਾ ਚਾਹੁੰਦੇ ਹੋ 30 seconds ਫੋਰ ਯੂ ਉਹ ਵੀ ਕਰੋ ਪਹਿਲਾਂ ਫੋਨ ਨੰਬਰ ਔਰ ਮੈਂ ਵੀ ਇੱਕ ਵਾਰ ਜ਼ਰੂਰ ਦੱਸਵਾਂ ਕਿ ਬਹੁਤ ਹੀ ਐਥੀਕਲ ਬਿਜ਼ਨਸ ਪ੍ਰੈਕਟਿਸਿਜ਼ ਨੇ ਤਾਂ ਕਿ ਤੁਹਾਨੂੰ ਇਹ ਨਹੀਂ ਕੋਈ ਹੈਂਕੀ ਪੈਗੀ ਚੀਜ਼ ਨਹੀਂ ਕਿ ਹਾਂਜੀ ਫਾਈਲ ਤੁਹਾਡੀ ਪਕੜ ਲਈ ਫਿਰ ਕਹਿਤਾ ਜੀ ਹੋ ਜਾਏਗੀ ਮੋਰਗੇਜ ਕੋਈ ਗੱਲ ਨਹੀਂ ਔਰ ਆਖਰੀ ਮੌਕੇ ਤੇ ਤੁਹਾਡਾ ਫੋਨ ਨਾ ਚੱਕਿਆ ਜਾਵੇ ਨਹੀਂ ਸੋ ਸੰਦੀਪ ਜੀ ਯੂ ਗੋ ਅਹੈਡ ਪਹਿਲਾਂ ਫੋਨ ਨੰਬਰ ਦਿਓ ਔਰ ਫਿਰ ਆਪਣੀ ਗੱਲ ਕਰੋ ਔਰ ਫਿਰ ਦੁਬਾਰਾ ਫੋਨ ਨੰਬਰ
ਹਾਂਜੀ ਯੁਧਵੀਰ ਜੀ ਮੇਰਾ ਨੰਬਰ ਹੈਗਾ 6478783366 6478783366 ਦੇਖੋ ਮੈਂ ਯੁਧਵੀਰ ਜੀ ਸਟਰੋਂਗਲੀ ਸੁਜੈਸਟ ਕਰਦੀ ਹਾਂ ਕਿ ਜੇ ਤੁਹਾਡਾ ਪਲਾਨ ਹੈਗਾ ਘਰ ਖਰੀਦਣ ਦਾ ਤੁਸੀਂ ਮੋਰਗੇਜ ਪ੍ਰੀ ਅਪਰੂਵਲ ਲਓ ਕਿਸੇ ਪ੍ਰੋਫੈਸ਼ਨਲ ਦੇ ਨਾਲ ਬੈਠ ਕੇ ਯੂ ਸ਼ੁਡ ਨੋ ਐਗਜੈਕਟਲੀ ਕਿ ਤੁਸੀਂ ਕਿੰਨੀ ਅਮਾਊਂਟ ਲਈ ਕੁਆਲੀਫਾਈ ਕਰਦੇ ਹੋ ਤੁਹਾਡਾ ਇੰਟਰਸਟ ਰੇਟ ਕੀ ਹੋਏਗਾ ਤੁਹਾਡੀ ਪੇਮੈਂਟ ਕੀ ਹੋਣਗੀਆਂ ਤਾਂ ਕਿ ਸਾਰੀ ਇਕੁਏਸ਼ਨ ਦੇ ਵਿੱਚੋਂ ਤੁਹਾਡਾ ਗੈਸ ਵਰਕ ਜਿਹੜਾ ਇਲੀਮੀਨੇਟ ਹੋ ਜਾਏ ਯੂ ਸ਼ੁਡ ਬੀ 100% ਕੰਫਰਟੇਬਲ ਯੂ ਸ਼ੁਡ ਨੋ ਐਗਜੈਕਟਲੀ ਟ੍ਰਾਂਸਪੇਰੈਂਸੀ ਦੇ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵਟ ਯੂ ਆਰ ਗੈਟਿੰਗ ਇਨ ਟੂ ਤਾਂ ਕਿ ਤੁਸੀਂ ਬਿਲਡਿੰਗ ਵਾਰ ਦੇ ਵਿੱਚ ਪ੍ਰੋਪਰਲੀ ਆਪਣਾ ਆਫਰਸ ਪਾ ਸਕਦੇ ਹੋ ਸਿਕਿਓਰ ਕਰ ਸਕਦੇ ਹੋ ਪ੍ਰੋਪਰਟੀਜ਼ ਜੇ ਤੁਹਾਨੂੰ ਪੂਰੀ ਨੌਲੇਜ ਹੋਏ
ਜੀ ਨੰਬਰ ਜ਼ਰੂਰ ਦੇ ਦਿਓ ਸੰਦੀਪ ਜੀ ਪਲੀਜ਼
6478783366
6478833
The views expressed on the preceding program may not necessarily be those of the owner or management of WTOR radio station.
Public announcement. On January 25, 2021, Viraj Broadcasting Corporation, the licensee of WTOR AM 770 KHZ, Youngstown, New York, filed an application with the Federal Communications Commission for license renewal. Members of the public wishing to view this application or obtain information about how to file comments and petitions on the application can visit publicfiles.fcc.gov and search in WTOR AM Public File. Thank you.
For business owners and Canadians who continue to struggle, there are targeted financial support programs available now. Visit canada.ca/coronavirus to learn more. A message from the Government of Canada.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
Quick Truck Lube!
खुशियों पर लिमिट और फन की स्पीड अगर कम हो तो सब कुछ है बोरिंग। और ऐसा ही है कुछ आपके इंटरनेट के साथ, मगर अब ना लिमिट की फिकर और ना ही स्पीड का गम buzzmax.ca के साथ। जी हाँ, हाई स्पीड अनलिमिटेड इंटरनेट या होम फोन के साथ बंडल ऑफर के मजे उड़ाइए, वो भी अनबिलीवेबल प्राइस में। नो कॉन्ट्रैक्ट, नो क्रेडिट चेक, यानी मैक्स स्पीड अनलिमिटेड फन के साथ। फॉर डिटेल्स लॉग ऑन टू buzzmax.ca और कॉल 416-800-0900।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहनगे।
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जान